दोहेरा तीन चंद कर बंद कर पनियो सकल अहवाल तुम मालक हमरे सदा करो आप प्रतपाल।
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा सात संगत पतत पावन भगत वत्सल कृपा निदान अनाथ नाथ जगत गुरु श्री गुरु ग्रंथ साहिब सच्चे पातशाह जी महाराज जी दे पावन पवित्र चरणा च पिछले पैरां दे सजे हुए दवाना च हाजरियां भर के सतगुरु गुरु कलगीधर पंथ दे वाली चिट्टियां बाजां वाले शमशेरे बहादुर देग और तेग के धनी सतगुरु धन धन श्री गुरु गोविंद सिंह साहिब जी महाराज जी का पवित्र पावन इतिहास नेता प्रति गुरु चरणा में जुड़ के बड़े अदब सत्कार श्रद्धा ते भावना नाल आप जी सरवण कर रहे पंथ दे महान विद्वान और महाकवि कविराज भाई साहब भाई संतोख सिंह जी चूड़ामणि जी ने ए सारी कथा श्री गुर प्रताप सूरज ग्रंथ अंदर अपने कलम दे नाल बड़ी श्रद्धा भावना नाल लिखी है। पहाड़ी राजे बादशाह औरंगजेब नूं मिले ने औरंगजेब पुछदा इन्हां राजयां नूं तुहाडा गुरु जी नाल किस गल दा विरोध है तुहाडी उन्हां नाल किस गल दी दुश्मनी है। इन्हां आख्या जी गुरु जी दे पिता ने साडे कोलों जगह खरीद के आनंदपुर साहब नगर वसाया उना दे सचखंड जाण तों बाद ए बाल रूप च पटना साहब तों साडे उस नगर विच आ के रहण लग पए फौजां रख लईआं शिकार खेडना शुरू कर दिता और शिकार खेडण दे बहाने साडे कई नगर उजाड़ने शुरू कर दिते। असीं इन्हां नूं आनंदपुर साहब तों इक वारी कढ दिता ते पौंटा साहब चले गए उत्थे भी इन्हां दे नाल साडा जंग होया पर उस जंग विच असीं हार गए। कई वार इन्हां दे नाल जंग करके इन्हां नूं हराउण दा यतन कीता पर बार बार साडी हार हुंदी रही। बादशाह तेरियां फौजां भी गईयां सन 10,000 सिपाही एक वारी पहलां गया उन्हां विच्चों एक तां उन्हां दा मुरीद बन गया ते दूसरा जख्मी हो के मारिया गया। फिर वजीर खां ने साडी मदद कीती सूबे सरहंद ने उस वक्त एक बार आनंदपुर साहब छड के चले गए सन पर दोबारा फिर आके उन्होंने कलमोट नगर मारिया। इस तरह बादशाह औरंगजेब नूं ए पहाड़ी राजे गुरु कलगीधर पातशाह जी महाराज जी दे बर खिलाफ भड़का रहे ने। हालांकि औरंगजेब तां पहलां ही गुरु घर दा विरोधी सी मुतसबी बादशाह सी धन गुरु तेग बहादुर साहब नौवें पातशाह नूं शहीद इसे ने कीता पर पहाड़ी राजयां दे कोलों भी उन्हां दियां गल्लां सुन रहा है पर ये ना समझ पहाड़ी राजे भी कितने मूर्ख ने कि सतगुरु जी इन्हां दे तिलक जंजू दे राखे ने ते औरंगजेब इन्हां दे तिलक जंजू खत्म करना चाहुंदा उतारना चाहुंदा है। जेड़े राखे ने उन्हां नूं जाके कहिंदे जी उह तां साडे दुश्मन ने और जेड़ा दुश्मन है उन्हूं अपना मित्र बना रहे ने जो कतई भी इन्हां दा मित्र नहीं बनेगा। ਔਰੰਗਜ਼ੇਬ ਬਾਦਸ਼ਾਹ ਜਿਵੇਂ ਇਹਨਾਂ ਨਾਲ ਵਾਰਤਾਲਾਪ ਕਰ ਰਿਹਾ ਔਰ ਆਪਣੀ ਫੌਜ ਭੇਜਣ ਵਾਸਤੇ ਅਹਿਦ ਕਰ ਰਿਹਾ, ਆਓ ਸਰਵਣ ਕਰੀਏ। ਕਲਗੀਧਰ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਹੇਰਾ ਭੀਮ ਚੰਦ ਕਰ ਬੰਦ ਕੈ ਬਣਿਓ ਸਕਲ ਅਹਿਵਾਲ।
ਰਾਜੇ ਭੀਮ ਚੰਦ ਨੇ ਉਸ ਵਕਤ ਹੱਥ ਜੋੜ ਕੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆਪਣਾ ਸਾਰਾ ਅਹਿਵਾਲ ਦੱਸਿਆ, ਆਪਣਾ ਸਾਰਾ ਹਾਲ ਸੁਣਾਇਆ ਹੈ।
ਤੁਮ ਮਾਲਕ ਅਮਰੇ ਸਦਾ ਕਰੋ ਆਪ ਪ੍ਰਤਪਾਲ।
ਕਹਿੰਦਾ ਜੀ ਤੁਸੀਂ ਸਾਡੇ ਮਾਲਕ ਹੋ ਔਰ ਤੁਹਾਡੇ ਬਿਨਾਂ ਸਾਡੀ ਬਾਂਹ ਕਿਸ ਨੇ ਫੜਨੀ ਹੈ। ਹੇ ਬਾਦਸ਼ਾਹ ਸਲਾਮਤ, ਗੁਰੂ ਜੀ ਤਾਂ ਸਾਨੂੰ ਤੁਹਾਡੇ ਖਿਲਾਫ਼ ਵੀ ਭੜਕਾਉਂਦੇ ਸਨ ਪਰ ਅਸੀਂ ਆਖਿਆ ਬਾਦਸ਼ਾਹ ਤਾਂ ਸਾਡਾ ਮਾਲਕ ਹੈ, ਬਾਦਸ਼ਾਹ ਤੋਂ ਬਿਨਾਂ ਸਾਡੀ ਪ੍ਰਤਪਾਲਣਾ ਕਿਹਨੇ ਕਰਨੀ ਹੈ, ਤੂੰ ਹੀ ਸਾਡਾ ਪਾਲਣਹਾਰ ਹੈ।
ਸ੍ਰੀ ਨਾਨਕ ਗਾਦੀਪੁਰ ਬੈਸਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬੈਠੇ ਨੇ, ਧੰਨ ਗੁਰੂ ਨਾਨਕ ਦੀ ਗੱਦੀ ਉਹਨਾਂ ਦੇ ਘਰ ਦੇ ਵਿਚ ਚੱਲ ਰਹੀ ਹੈ।
ਹੁਕਮ ਚਲਾਵੇ ਸੁਰਪਤ ਜੈਸਾ।
ਔਰ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਹੁਕਮ ਚਲਾਉਂਦੇ ਨੇ ਮਾਨੋ ਜਿਵੇਂ ਕੋਈ ਦੇਵਤਿਆਂ ਦੇ ਵਿਚ ਬੈਠਾ ਰਾਜਾ ਇੰਦਰ ਹੁਕਮ ਚਲਾ ਰਿਹਾ ਹੈ। ਬਾਦਸ਼ਾਹ ਹੁਣ ਤੇਰੇ ਬਿਨਾਂ ਸਾਡੀ ਬਾਂਹ ਨੀ ਕਿਸੇ ਨੇ ਫੜਨੀ, ਤੂੰ ਸਾਡੀ ਗੁਰੂ ਜੀ ਦੇ ਕੋਲੋਂ ਰਖਵਾਲੀ ਕਰ, ਤੂੰ ਉਹਨਾਂ ਦੇ ਕੋਲੋਂ ਸਾਨੂੰ ਬਚਾਉਣਾ ਕਰ।
ਗਿਰਦੂਨ ਉਜਾੜੇ,
ਜੇ ਤੂੰ ਸਾਡੀ ਰਖਵਾਲੀ ਨਾ ਕੀਤੀ ਤਾਂ ਗੁਰੂ ਜੀ ਨੇ ਸਾਡੀ ਸਾਰੀ ਦੂਣ ਉਜਾੜ ਕੇ ਰੱਖ ਦੇਣੀ ਹੈ, ਉਹਨਾਂ ਨੇ ਸਾਡੀਆਂ ਸਾਰੀਆਂ ਦੂਣਾਂ ਉਜਾੜ ਕੇ ਤਬਾਹ ਕਰਕੇ ਰੱਖ ਦੇਣੀਆਂ ਹਨ।
ਰਾਜੇ ਅਕਾਰਤ ਹਮਰੋ ਕਰਿਓ,
ਉਹਨਾਂ ਨੇ ਸਾਡਾ ਰਾਜ ਅਕਾਰਤ ਕਰ ਦਿੱਤਾ ਹੋਇਆ, ਸਾਡਾ ਰਾਜ ਨਿਸ਼ਫਲ ਕਰਕੇ ਰੱਖ ਦਿੱਤਾ ਹੋਇਆ।
ਲੁੱਟ ਕੁੱਟ ਬਿਨ ਦੁਤੀਆ ਨਾ ਧਰਿਓ,
ਔਰ ਹਰ ਵੇਲੇ ਲੁੱਟ ਕਸੁੱਟ ਕਰਨ ਦੀ ਬਿਰਤੀ ਰੱਖਦੇ ਨੇ, ਦੂਜਾ ਕੰਮ ਨਹੀਂ ਕਰਦਾ ਗੁਰੂ, ਹਰ ਵੇਲੇ ਲੁੱਟਣਾ ਕੁੱਟਣਾ ਇਹੀ ਉਹਨਾਂ ਨੂੰ ਆਉਂਦਾ ਹੈ।
ਲੜਕੇ ਬਹੁਤ ਕਾਲ ਹਮ ਹਾਰੇ, ਹੋਏ ਲਚਾਰ ਸਭ ਇਤੋਂ ਪਧਾਰੇ।
ਬਾਦਸ਼ਾਹ ਐਸਾ ਨਹੀਂ ਕਿ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ, ਅਸੀਂ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨਾਲ ਕਈ ਵਾਰ ਲੜੇ ਹਾਂ ਪਰ ਜਿੰਨੀ ਵਾਰ ਲੜੇ ਆ ਲੜ ਕੇ ਸਾਨੂੰ ਹਾਰ ਹੀ ਮਿਲੀ ਆ, ਕਦੇ ਅਸੀਂ ਜਿੱਤ ਨਹੀਂ ਸਕੇ। ਆਖਰਕਾਰ ਹੁਣ ਜਦੋਂ ਸਾਡਾ ਕੋਈ ਜ਼ੋਰ ਨਹੀਂ ਚੱਲਿਆ ਤੇ ਹਾਰ ਕੇ ਸਭ ਪਾਸਿਓ ਅਸੀਂ ਤੇਰੀ ਸ਼ਰਨ ਦੇ ਵਿਚ ਚੱਲ ਕੇ ਆਏ ਹਾਂ।
ਅਬ ਲਸ਼ਕਰ ਜੋ ਪਠੋ ਬਡੇਰਾ।
ਇਹ ਬਾਦਸ਼ਾਹ ਹੁਣ ਤੈਨੂੰ ਚਾਹੀਦਾ ਤੂੰ ਸਾਡੀ ਮਦਦ ਕਰੇ, ਆਪਣਾ ਇੱਕ ਵੱਡਾ ਭਾਰੀ ਲਸ਼ਕਰ ਸਾਡੇ ਨਾਲ ਭੇਜੇ ਸਾਡੀ ਮਦਦ ਕਰਨ ਵਾਸਤੇ।
ਤੋਪ ਜੰਬੂਰੇ ਸਾਜ ਕਨੇਰਾ।
ਕੱਲਾ ਲਸ਼ਕਰ ਹੀ ਨਹੀਂ, ਤੋਪਾਂ ਜੰਬੂਰ ਰੈਕਲੇ ਇਹ ਜਿਹੜਾ ਜੰਗੀ ਸਵਾਬ ਹੈ ਜੰਗੀ ਸਮਾਨ ਹੈ ਇਹ ਵੀ ਤੈਨੂੰ ਸਾਡੇ ਨਾਲ ਭੇਜਣਾ ਚਾਹੀਦਾ ਹੈ।
ਅਲਪ ਚਮੂ ਤੇ ਕਾਜ ਨਸਰ ਜਿਸਕੀ ਤ੍ਰਾਸ ਗੁਰੂ ਨੇ ਧਰੈ।
ਇਹ ਬਾਦਸ਼ਾਹ ਥੋੜੀ ਫੌਜ ਨਾਲ ਕੰਮ ਨਹੀਂ ਬਣਨਾ, ਤੂੰ ਵੇਖ ਹੀ ਲਿਆ ਵੀ ਤੂੰ 1.25 ਲੱਖ ਫੌਜ ਭੇਜੀ ਸੀ ਉਹ ਵੀ ਭਜਾ ਦਿੱਤੀ ਉਹਨਾਂ ਨੇ, ਤੇਰੀ 1.25 ਲੱਖ ਫੌਜ ਵੀ ਉਹਨਾਂ ਤੇ ਭਾਰੂ ਨਹੀਂ ਹੋ ਸਕੀ। ਹੁਣ ਤੂੰ ਇੱਥੋਂ ਆਪ ਅੰਦਾਜ਼ਾ ਲਾ ਲੈ ਕਿ ਕਿੰਨੀ ਕੁ ਫੌਜ ਨਾਲ ਉਹਨਾਂ ਦਾ ਬੰਦੋਬਸਤ ਹੋ ਸਕਦਾ ਹੈ, ਥੋੜੀ ਫੌਜ ਦੇ ਨਾਲ ਆਪਾਂ ਉਹਨਾਂ ਨੂੰ ਨਹੀਂ ਰੋਕ ਸਕਦੇ, ਉਹਨਾਂ ਨੂੰ ਨਹੀਂ ਪਕੜ ਸਕਦੇ, ਇਸ ਕਰਕੇ ਤੂੰ ਉਹਨਾਂ ਦਾ ਬੰਦੋਬਸਤ ਕਰਨ ਵਾਸਤੇ ਵੱਧ ਤੋਂ ਵੱਧ ਫੌਜ ਭੇਜਣਾ ਕਰ, ਨਹੀਂ ਤਾਂ ਗੁਰੂ ਨੇ ਥੋੜੀ ਫੌਜ ਦੇ ਨਾਲ ਆਪਣੇ ਮਨ ਵਿਚ ਕੋਈ ਤਰਾਸ ਕੋਈ ਡਰ ਨਹੀਂ ਧਾਰਨ ਕਰਨਾ।
ਕਹਿਲੀ ਜੈ ਕਹਿਣ ਮੈਂ ਮਾਰੂ,
ਜਾਂ ਤਾਂ ਉਹਨਾਂ ਨੂੰ ਪਕੜ ਲੈ ਤੇ ਜਾਂ ਫਿਰ ਜੰਗ ਦੇ ਮੈਦਾਨ ਦੇ ਵਿਚ ਉਹਨਾਂ ਨੂੰ ਮਾਰ ਕੇ ਖਤਮ ਕਰ ਦੇ।
ਤੂੰ ਆਪਣੋ ਸਭ ਕਾਜ ਸੁਧਾਰੋ,
ਫਿਰ ਤੇਰੇ ਸਾਰੇ ਕੰਮ ਸੁਧਰ ਸਕਦੇ ਨੇ, ਫਿਰ ਤੇਰੇ ਸਾਰੇ ਕੰਮ ਸਵਰ ਸਕਦੇ ਨੇ। ਬਾਦਸ਼ਾਹ ਇਹਦੇ ਚ ਕੱਲਾ ਸਾਡਾ ਹੀ ਫਾਇਦਾ ਨਹੀਂ, ਤੇਰਾ ਵੀ ਫਾਇਦਾ ਹੈ, ਤੇਰਾ ਵੀ ਲਾਭ ਹੈ ਜੇ ਤੂੰ ਐਸਾ ਕਰ ਲਵੇ।
ਸੁਣ ਨਰੰਗ ਮਨ ਪਯੋ ਹੈਰਾਨਾ ਜਿਸਨੇ ਇਹ ਕਰਨ ਕੋ ਠਾਨਾ।
ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਬੜਾ ਭਾਰੀ ਹੈਰਾਨ ਹੋਇਆ ਔਰ ਹੈਰਾਨੀ ਦੇ ਨਾਲ ਉਹਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਤੇ ਸੁਣ ਕੇ ਉਸੇ ਵਕਤ ਸਤਿਗੁਰੂ ਜੀ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੰਦੋਬਸਤ ਕਰਨ ਲਈ ਸੋਚਣ ਲੱਗਾ।
ਸੋ ਥੋਰਨ ਤੇ ਕਿਮ ਸਿੱਧ ਆਵੇ ਮਾਰਨ ਮਨ ਜਿਸੈ ਮਨ ਭਾਵੇ।
ਸੋਚਦਾ ਔਰੰਗਜ਼ੇਬ ਆਪਣੇ ਮਨ ਵਿੱਚ ਕਿ ਥੋੜੀ ਫੌਜ ਦੇ ਨਾਲ ਗੁਰੂ ਜੀ ਨੇ ਸਿੱਧ ਨਹੀਂ ਹੋਣਾ, ਥੋੜੀ ਫੌਜ ਦੇ ਨਾਲ ਗੁਰੂ ਜੀ ਨੇ ਸਾਡੇ ਕਾਬੂ ਨਹੀਂ ਆਉਣਾ, ਜਿਹੜਾ ਹਰ ਵੇਲੇ ਮਰਨਾ ਤੇ ਮਾਰਨਾ ਜਾਣਦਾ ਹੈ, ਜਿਹਦੇ ਮਨ ਵਿੱਚ ਹਰ ਵੇਲੇ ਮਰਨ ਮਰਾਣ ਦੀ ਬਿਰਤੀ ਬਣੀ ਹੋਈ ਹੈ, ਥੋੜੀ ਫੌਜ ਦੇ ਨਾਲ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ, ਉਹਨਾਂ ਨੂੰ ਕਾਬੂ ਨਹੀਂ ਕਰ ਸਕਾਂਗੇ। ਜਿਨ੍ਹਾਂ ਨੇ ਮੇਰਾ ਏਡਾ ਵੱਡਾ ਸਿਪਾਹ ਸਲਾਰ ਜਿਹੜਾ ਮੈਂ ਪਹਿਲਾਂ ਭੇਜਿਆ ਸੀ ਪੈਂਡੇ ਖਾਂ, ਉਸੇ ਪੈਂਡੇ ਖਾਨ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਆਪਣੇ ਤੀਰ ਦੇ ਨਾਲ ਮਾਰ ਮੁਕਾਇਆ।
ਲੜਕੇ ਖਾਨ ਵਜੀਦ ਪਲਾਇਓ।
ਇੱਥੇ ਬਸ ਨਹੀਂ, ਹੁਣ ਸੂਬਾ ਸਰਹੰਦ ਕੋਈ ਛੋਟੀ ਤਾਕਤ ਹੈ? ਕਿੱਡੀ ਵੱਡੀ ਤਾਕਤ ਦਾ ਮਾਲਕ ਹੈ ਸੂਬਾ ਸਰਹੰਦ ਵਜ਼ੀਰ ਖਾਨ, ਤੇ ਵਜ਼ੀਰ ਖਾਨ ਵੀ ਜਿਹੜਾ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜ ਕੇ ਇੱਕ ਵਾਰੀ ਹਾਰ ਚੁੱਕਾ ਹੈ, ਉਹ ਵੀ ਜੰਗ ਦੇ ਮੈਦਾਨ ਵਿੱਚ ਉਹਨਾਂ ਦੇ ਨਾਲ ਲੜਨ ਦੀ ਬਜਾਏ ਨੱਠ ਚੁੱਕਾ ਹੈ।
ਸੈਦ ਬੇਗ ਅਲ ਸੈਦ ਖਾਨ ਬਨੇ ਮੁਰੀਦ ਪੀਰ ਕੇ ਕੁਮਾਰ।
ਔਰ ਸੈਦ ਬੇਗ ਤੇ ਸੈਦੇ ਖਾਨ ਵਰਗੇ ਜਿਹੜੇ ਮੇਰੇ ਜਰਨੈਲ ਸਨ, ਉਹ ਗੁਰੂ ਜੀ ਨਾਲ ਲੜਨ ਦੀ ਬਜਾਏ ਉਹਨਾਂ ਦੇ ਜਾ ਕੇ ਮੁਰੀਦ ਬਣ ਗਏ ਨੇ, ਉਹਨਾਂ ਦੇ ਜਾ ਕੇ ਸੇਵਕ ਬਣ ਗਏ ਨੇ। ਪਤਾ ਨੀ ਉਹਨਾਂ ਨੂੰ ਗੁਰੂ ਜੀ ਦੀ ਮੂਰਤ ਵਿੱਚ ਐਸਾ ਕੀ ਨਜ਼ਰ ਆਇਆ ਕਿ ਉਹਨਾਂ ਦੇ ਉਹ ਸੇਵਕ ਬਣ ਗਏ, ਮੁਰੀਦ ਬਣ ਗਏ।
ਸਵਾ ਲੱਖ ਸੈਨਾ ਭਜੇ ਆਏ।
ਸਵਾ ਲੱਖ ਫੌਜ ਨਾ ਲੈ ਲੈਣਾ ਕੋਈ ਸੌਖੀ ਗੱਲ ਹੈ, ਸਵਾ ਲੱਖ ਕਹਿ ਦੇਣਾ ਸੌਖਾ ਹੈ, ਪਰ ਸਵਾ ਲੱਖ ਫੌਜ ਨੂੰ ਭੇਜਣਾ ਤੇ ਉਹਦਾ ਮੁਕਾਬਲਾ ਕਰਨਾ ਬੜਾ ਔਖਾ ਹੈ। ਪਰ ਵੇਖੋ ਸਵਾ ਲੱਖ ਫੌਜ ਵੀ ਦੌੜ ਕੇ ਆ ਗਈ ਵਾਪਸ, ਉਹਨਾਂ ਨੇ ਵੀ ਗੁਰੂ ਜੀ ਦਾ ਕੋਈ ਬੰਦੋਬਸਤ ਨਹੀਂ ਕੀਤਾ, ਨਾ ਉਹਨਾਂ ਨੂੰ ਪਕੜ ਸਕੇ ਨਾ ਮਾਰ ਸਕੇ, ਤੇ ਸਵਾ ਲੱਖ ਦੀ ਸਵਾ ਲੱਖ ਫੌਜ ਜਿਹੜੀ ਹੈ ਉਹ ਵਾਪਸ ਆ ਗਈ। ਹਾਲਾਂਕਿ ਵਿੱਚੋਂ ਹਜ਼ਾਰਾਂ ਮਾਰੇ ਗਏ, ਨੁਕਸਾਨ ਵੀ ਹੋਇਆ ਕਈਆਂ ਦਾ, ਔਰ ਬਹੁਤ ਸਾਰਾ ਅਸਬਾਬ ਵੀ ਆਪਣਾ ਲੁਟਾ ਕੇ ਖਾਲੀ ਹੱਥ ਮੁੜੇ ਹਨ।
ਸਮਾਜ ਲੁਟਾਏ ਬਿਆਏ,
ਸਾਜੋ ਸਮਾਜ ਸੀ ਇਹਨਾਂ ਦੇ ਨਾਲ ਮੈਂ ਭੇਜਿਆ ਹੋਇਆ, ਉਹ ਸਾਰਾ ਕੁਝ ਲੁਟਾ ਕੇ ਆਏ ਨੇ, ਆਪਣੇ ਘੋੜੇ ਤੱਕ ਵੀ ਖਵਾ ਕੇ ਆਏ ਹਨ।
ਅਸਨੇ ਹੋਏ ਫਤੂਰ ਉਠਾਵੇ, ਦਿੱਲੀ ਲਗ ਲੜਤੇ ਚਲ ਆਵੇ।
ਐਸਾ ਨਾ ਹੋਵੇ, ਹਾਲੇ ਤਾਂ ਉਹ ਕੱਲਾ ਪੰਜਾਬ ਵਿੱਚ ਲੜ ਰਹੇ ਨੇ, ਕਿਤੇ ਆਉਣ ਵਾਲੇ ਸਮੇਂ ਚ ਐਸਾ ਫਤੂਰ ਨਾ ਉਠਾਣ ਕਿ ਲੜਦਿਆਂ ਲੜਦਿਆਂ ਇੱਥੇ ਦਿੱਲੀ ਤੱਕ ਆ ਪਹੁੰਚਣ। ਜੇ ਇਹੀ ਹਾਲਤ ਰਹੀ, ਜੇ ਹੁਣ ਉਹਨਾਂ ਦਾ ਅਸੀਂ ਕੋਈ ਬੰਦੋਬਸਤ ਨਾ ਕੀਤਾ ਤੇ ਉਹ ਇੰਨੇ ਵੱਧਦੇ ਵੱਧਦੇ ਵੱਧ ਜਾਣਗੇ ਕਿ ਇੱਥੇ ਦਿੱਲੀ ਤੱਕ ਲੜਦੇ ਤੱਕ ਆ ਜਾਣਗੇ, ਦਿੱਲੀ ਤਖ਼ਤ ਨੂੰ ਵੀ ਖਤਰਾ ਪੈ ਜਾਏਗਾ।
ਜਿਹੜਾ ਮੁਲਕ ਹੈ ਤਿਸੇ ਅਨਸਾਰਾ,
ਔਰ ਮੇਰਾ ਜਿਹੜਾ ਮੁਲਕ ਹੈ ਸਾਰਾ ਮੇਰੇ ਤੋਂ ਫਿਰ ਜਾਏਗਾ, ਔਰ ਇਹ ਸਾਰਾ ਮੁਲਕ ਉਹਨਾਂ ਦੇ ਅਨੁਸਾਰ ਹੋ ਜਾਏਗਾ, ਉਹਨਾਂ ਦੇ ਅਧੀਨ ਹੋ ਜਾਏਗਾ।
ਪੱਠੇ ਵਕੀਲ ਨਾ ਆਏ ਹਕਾਰਾ,
ਔਰ ਕਹਿਣ ਲੱਗਾ ਵੀ ਜੇ ਮੈਂ ਹੁਣ ਆਪਣੇ ਵਕੀਲ ਭੇਜਦਾ ਤੇ ਮੇਰੇ ਵਕੀਲਾਂ ਦੇ ਭੇਜਣ ਨਾਲ ਵੀ ਹੋ ਸਕਦਾ ਵੀ ਉਹ ਨਾ ਆਉਣ, ਜੇ ਮੈਂ ਉਹਨਾਂ ਨੂੰ ਏਦਾਂ ਸੁਨੇਹਾ ਭੇਜਾ ਵੀ ਉਹ ਆ ਕੇ ਮੈਨੂੰ ਮਿਲਣ, ਮੇਰੇ ਨਾਲ ਮੁਲਾਕਾਤ ਕਰਨ, ਤੇ ਹੋ ਸਕਦਾ ਮੇਰੇ ਵਜ਼ੀਰ ਭੇਜਣ ਨਾਲ, ਮੇਰੇ ਵਕੀਲ ਭੇਜਣ ਦੇ ਨਾਲ ਵੀ ਉਹ ਮੇਰੇ ਕੋਲ ਨਾ ਆਉਣ।
ਪੰਥ ਹਜ਼ਾਰੋਂ ਨਰ ਨਿਤ ਬਣੇ,
ਉਹਨਾਂ ਦੇ ਜਿਹੜਾ ਪੰਥ ਚਲਾਇਆ ਹੋਇਆ ਉਸ ਪੰਥ ਦੇ ਵਿੱਚ ਹਜ਼ਾਰਾਂ ਬੰਦੇ ਉਹਨਾਂ ਦੇ ਚੇਲੇ ਬਣ ਰਹੇ ਨੇ, ਉਸ ਪੰਥ ਵਿੱਚ ਹਜ਼ਾਰਾਂ ਬੰਦੇ ਸ਼ਾਮਲ ਹੋ ਕੇ ਉਹਨਾਂ ਦੇ ਸਿੰਘ ਸਜ ਰਹੇ ਹਨ।
ਆਯੁਧ ਧਰ ਧਰ ਨਾਲ ਮੈਂ ਹਨਾ,
ਔਰ ਸ਼ਸਤਰ ਧਾਰਨ ਕਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਉਹ ਦੁਸ਼ਮਣਾਂ ਦੇ ਉੱਤੇ ਕਹਿਰ ਬਣ ਕੇ ਗੁਜਰਦੇ ਨੇ, ਕਹਿਰ ਬਣ ਕੇ ਵਰਤਦੇ ਨੇ।
ਕਯੋ ਕੋਪ ਕਰ ਕੇ ਤਿਸ ਕਾਲਾ,
ਉਸ ਵਕਤ ਬੜਾ ਗੁੱਸੇ ਵਿੱਚ ਆਇਆ ਔਰੰਗਜ਼ੇਬ, ਬੜਾ ਕ੍ਰੋਧੀ ਬਾਦਸ਼ਾਹ ਸੀ, ਗੁਸੈਲੀ ਬਿਰਤੀ ਸੀ, ਕਿਉਂਕਿ ਹੰਕਾਰੀ ਬੰਦੇ ਅੰਦਰ ਕ੍ਰੋਧ ਵੀ ਜ਼ਿਆਦਾ ਹੁੰਦਾ ਹੈ, ਤੇ ਬਹੁਤ ਜ਼ਿਆਦਾ ਭਾਰੀ ਕ੍ਰੋਧ ਕਰਕੇ ਉਸ ਵੇਲੇ ਔਰੰਗਾ ਬੋਲਿਆ, ਕਹਿਣ ਲੱਗਾ
ਜੋ ਦਿੱਲੀ ਮੈਂ ਚਮੋ ਬਿਸਾਲਾ,
ਜਾਓ ਜਿਹੜੀ ਫੌਜ ਹੈ ਇਸ ਵੇਲੇ ਦਿੱਲੀ ਦੇ ਵਿੱਚ, ਦਿੱਲੀ ਨਗਰ ਦੇ ਵਿੱਚ ਜਿਹੜੀ ਇਸ ਵੇਲੇ ਫੌਜ ਹੈ,
ਸੋ ਸਭ ਰਾਜਨ ਕੇ ਸੰਗ ਹੋਏ,
ਸਾਰੀ ਫੌਜ ਰਾਜਿਆਂ ਦੇ ਨਾਲ ਭੇਜੋ। ਆ ਜਿਹੜੇ ਪਹਾੜੀ ਰਾਜੇ ਆਏ ਨੇ ਮੇਰੇ ਕੋਲ ਆਪਣੀ ਮਦਦ ਵਾਸਤੇ, ਦਿੱਲੀ ਵਿਚ ਇਸ ਵਕਤ ਜਿੰਨੀ ਵੀ ਫੌਜ ਹੈ ਉਹ ਸਾਰੀ ਫੌਜ ਇਨ੍ਹਾਂ ਦੇ ਨਾਲ ਇਨ੍ਹਾਂ ਦੀ ਮਦਦ ਕਰਨ ਵਾਸਤੇ ਜਾਵੇ।
ਕਰੇ ਆਨੰਦਪੁਰੇ ਪਰ ਡੋਏ,
ਸਾਰੇ ਜਣੇ ਰਲ ਕੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕਰੋ, ਸ੍ਰੀ ਆਨੰਦਪੁਰ ਸਾਹਿਬ ਤੇ ਚੱਲ ਕੇ ਢੋਈ ਕਰੋ।
ਸ੍ਰੀ ਰੰਗ ਕਾ ਸੂਬਾ ਗਲ ਜੋਰ, ਸੋ ਪਿੱਚ ਦੇ ਸਤਗੁਰ ਕੀ ਓਰ।
ਦਿੱਲੀ ਦੀ ਫੌਜ ਦਿੱਲੀ ਦਾ ਸੂਬੇਦਾਰ ਹੀ ਨਹੀਂ, ਬਕਾਇਦਾ ਜੋ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਹੈ ਉਹਨੂੰ ਵੀ ਮੇਰੇ ਵੱਲੋਂ ਹੁਕਮਨਾਮਾ ਭੇਜ ਦਿਓ, ਜਾਰੀ ਕਰ ਦਿਓ ਕਿ ਉਹ ਵੀ ਆਪਣੀ ਫੌਜ ਲੈ ਕੇ, ਆਪਣਾ ਦਲ ਲੈ ਕੇ ਤੁਹਾਡੇ ਨਾਲ ਰਲ ਕੇ ਆਨੰਦਪੁਰ ਸਾਹਿਬ ਤੇ ਹਮਲਾ ਕਰੇ।
ਉਤਲਾਪੁਰ ਦਿਸ਼ ਦਲ ਮੈਂ ਜਹਿ ਕਹਾ,
ਲਾਹੌਰ ਸ਼ਹਿਰ ਦਾ ਜਿਹੜਾ ਸੂਬਾ, ਲਾਹੌਰ ਦਾ ਜਿਹੜਾ ਨਵਾਬ ਹੈ, ਸੂਬੇਦਾਰ ਹੈ, ਉਹਨੂੰ ਵੀ ਹੁਕਮ ਭੇਜ ਦਿਓ ਕਿ ਉਹ ਵੀ ਆਪਣਾ ਦਲ ਲੈ ਕੇ, ਆਪਣੀਆਂ ਫੌਜਾਂ ਲੈ ਕੇ ਆ ਜਾਵੇ।
ਜ਼ਬਰਦਸਤ ਲੈ ਕਰ ਜੰਗ ਮਹਾ
ਜੀ, ਉਸ ਵੇਲੇ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਉਹਦਾ ਨਾਂ ਸੀ ਜ਼ਬਰਦਸਤ ਖਾਂ। ਜ਼ਬਰਦਸਤ ਖਾਂ ਨਾਮ ਦਾ ਜਿਹੜਾ ਨਵਾਬ ਹੈ ਇਸ ਵੇਲੇ ਲਾਹੌਰ ਦੇ ਵਿੱਚ, ਉਹਨੂੰ ਕਹਿ ਦਿਓ ਮੇਰਾ ਹੁਕਮ ਉਹਦੇ ਕੋਲ ਵੀ ਭੇਜ ਦਿਓ ਕਿ ਉਹ ਵੀ ਆਪਣੀ ਫੌਜ ਲੈ ਕੇ, ਆਪਣਾ ਦਲ ਲੈ ਕੇ ਗੁਰੂ ਜੀ ਤੇ ਹਮਲਾ ਕਰੇ।
ਗੁਰ ਕੀ ਦੀ ਸਭ ਕਰੇ ਚੜਾਏ,
ਸਾਰੇ ਜਣੇ ਰਲ ਕੇ ਇਕੱਠੇ ਹੋ ਕੇ, ਉਧਰੋਂ ਪਹਾੜੀ ਰਾਜੇ ਤੁਹਾਡੇ ਨਾਲ ਹੀ ਨੇ, ਇਧਰੋਂ ਤੁਸੀਂ ਆਪਣੀਆਂ ਫੌਜਾਂ ਲੈ ਜਾਓ, ਸੂਬਾ ਸਰਹੰਦ ਆ ਜਾਵੇ, ਸੂਬਾ ਲਾਹੌਰ ਰਲ ਜਾਏ, ਸੂਬਾ ਦਿੱਲੀ ਰਲ ਜਾਏ, ਤੇ ਸਾਰੇ ਆਪਣੀਆਂ ਫੌਜਾਂ ਲੈ ਕੇ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਜੀ ਤੇ ਰਲ ਕੇ ਹਮਲਾ ਕਰੋ, ਇਕੱਠੇ ਹੋ ਕੇ ਹਮਲਾ ਬੋਲ ਦਿਓ।
ਅਚਕ ਪ੍ਰਿਆੰਤ ਚਮੂ ਚਮਦਾਏ,
ਔਰ ਜਿੰਨੀ ਵੀ ਫੌਜ ਹੈ ਤੁਹਾਡੇ ਨਾਲ ਉਹ ਸਾਰੀ ਫੌਜ ਲੈ ਕੇ ਉਹਨਾਂ ਤੇ ਹਮਲਾ ਕਰੋ।
ਜਬ ਅਵਰੰਗ ਹੁਕਮ ਬਖਾਨਾ, ਲਿਖੇ ਪੱਤਰ ਜੈ ਕਹਿ ਬਿਦਨਾਨਾ,
ਸਾਰੀ ਫੌਜ ਲੈ ਕੇ ਹਮਲਾ ਕਰ ਦਿਓ। ਇਸ ਤਰ੍ਹਾਂ ਜਦੋਂ ਔਰੰਗਜ਼ੇਬ ਨੇ ਪਹਿਲਾਂ ਤਾਂ ਇਹ ਜ਼ੁਬਾਨੀ ਹੁਕਮ ਕੀਤਾ, ਫਿਰ ਉਹਦਾ ਹੁਕਮਨਾਮਾ ਲਿਖਿਆ ਗਿਆ, ਉਹਦੇ ਤੇ ਸਰਕਾਰੀ ਮੋਹਰਾਂ ਲਾ ਕੇ ਸੂਬੇ ਸਰਹੰਦ ਦੇ ਕੋਲ, ਸੂਬੇ ਲਾਹੌਰ ਦੇ ਕੋਲ, ਸੂਬੇ ਦਿੱਲੀ ਦੇ ਕੋਲ ਉਹ ਹੁਕਮਨਾਮੇ ਭੇਜੇ ਗਏ ਹਨ।
ਭੀਮ ਚੰਦ ਕਰ ਹਰਖਮਾਨਾ,
ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਮਨ ਭਾਉਣ ਦੀ ਜੋ ਹੋ ਗਈ, ਜੋ ਰਾਜਾ ਭੀਮ ਚੰਦ ਚਾਹੁੰਦਾ ਸੀ, ਗੁਰੂ ਜੀ ਤੇ ਫੌਜ ਚੜਾ ਕੇ ਲਿਆ ਕੇ ਹਮਲਾ ਕਰਨਾ ਚਾਹੁੰਦਾ ਸੀ, ਉਹ ਰਾਜੇ ਭੀਮ ਚੰਦ ਦੇ ਮਨ ਭਾਉਂਦੀ ਹੋ ਗਈ ਹੈ।
ਹਰੋ ਜੋੜ ਕਰ ਕੈਸ ਸੁਜਾਨਾ,
ਉਸ ਵੇਲੇ ਹੱਥ ਜੋੜ ਕੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਨਮਸਕਾਰ ਕਰਦਿਆਂ ਬੋਲਿਆ, ਕਹਿਣ ਲੱਗਾ
ਜਬ ਗਮਨੇਗੀ ਚਨੋ ਬਿਸਾਲਾ,
ਕਹਿਣ ਲੱਗਾ ਬਾਦਸ਼ਾਹ ਸਲਾਮਤ, ਜੇ ਇਸ ਤਰ੍ਹਾਂ ਵੱਡੀ ਗਿਣਤੀ ਵਿਚ ਫੌਜ ਹਮਲਾ ਕਰੇਗੀ ਗੁਰੂ ਜੀ ਤੇ, ਜੇ ਇਸ ਤਰ੍ਹਾਂ ਫੌਜਾਂ ਹਮਲਾ ਕਰਕੇ ਜਾਣਗੀਆਂ,
ਹਮ ਵੀ ਦੇਸ਼ ਨਰ ਜੋਰੈ ਜਾਲਾ,
ਇਹ ਨਹੀਂ ਕਿ ਅਸੀਂ ਕੇਵਲ ਤੁਹਾਡੀ ਫੌਜ ਨੂੰ ਉੱਥੇ ਲੜਾਉਣਾ, ਬਾਦਸ਼ਾਹ ਅਸੀਂ ਵੀ ਆਪਣੇ ਨਗਰਾਂ ਦੇ ਵਿਚੋਂ ਜਿੰਨੀ ਫੌਜ ਹੈ ਇਕੱਠੀ ਕਰਕੇ ਨਾਲ ਰਲਾਵਾਂਗੇ, ਸਾਡੇ ਨਗਰਾਂ ਦੀ ਜਿੰਨੀ ਛੇੜ ਹੈ, ਸਾਡੀਆਂ ਰਿਆਸਤਾਂ ਵਿਚ ਜਿੰਨੀ ਫੌਜ ਹੈ ਉਹ ਸਾਰੀ ਫੌਜ ਅਸੀਂ ਤੁਹਾਡੇ ਨਾਲ ਰਲਾ ਕੇ ਗੁਰੂ ਤੇ ਹਮਲਾ ਕਰਾਂਗੇ।
ਇੱਕ ਵਾਰ ਸਗਰੇ ਬਲ ਕਰੈ, ਗੁਰੂ ਸ਼ਤਰੂ ਕੋ ਦੇਸ਼ ਨਿਕਰੈ,
ਇੱਕੋ ਵਾਰ ਆਪਾਂ ਸਾਰੇ ਰਲ ਕੇ ਹਮਲਾ ਕਰਾਂਗੇ, ਅਸੀਂ ਸਾਰੇ ਰਲ ਕੇ ਹਮਲਾ ਬੋਲਾਂਗੇ, ਔਰ ਗੁਰੂ ਜੀ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਵਾਰ ਆਪਣੇ ਦੇਸ਼ ਵਿਚੋਂ ਕੱਢ ਕੇ ਹੀ ਸਹਾ ਲਵਾਂਗੇ। ਹੁਣ ਅਸੀਂ ਗੁਰੂ ਜੀ ਨੂੰ ਨਗਰ ਵਿਚੋਂ ਕੱਢ ਕੇ, ਆਪਣੇ ਦੇਸ਼ ਵਿਚੋਂ ਕੱਢ ਕੇ ਸਾਹ ਲਵਾਂਗੇ।
ਨਾ ਕਰਤਰਾ ਉਪਰਾਲਾ,
ਇਹ ਬਾਦਸ਼ਾਹ ਜੇ ਤੂੰ ਇਹ ਉਪਰਾਲਾ ਨਾ ਕਰਦਾ, ਜੇ ਤੂੰ ਇਹ ਹਿੱਲਾ ਵਸੀਲਾ ਨਾ ਕਰਦਾ,
ਸੱਤ ਲੜਦ ਚਿਰ ਕਾਲਾ,
ਸਾਡੇ ਨਾਲ ਉਹਨਾਂ ਨੇ ਲੰਮੇ ਸਮੇਂ ਤੱਕ ਲੜੀ ਜਾਣਾ ਸੀ।
ਬਦਤ ਨਿਤਾ ਪ੍ਰਤ ਦਲ ਬਦ ਕਰਤ, ਹੁਣ ਇੱਕ ਦਿਨ ਤੁਮ ਸਨ ਵੀ ਲੜਤ,
ਜੇ ਹੁਣ ਤੂੰ ਉਹਨਾਂ ਨਾਲ ਲੜਨ ਦਾ ਉਪਰਾਲਾ ਨਾ ਕਰਦਾ ਤੇ ਸਾਡੇ ਨਾਲ ਤਾਂ ਉਹ ਨਿਤ ਲੜਦੇ ਹੀ ਨੇ, ਤੇ ਲੜਦਿਆਂ ਲੜਦਿਆਂ ਉਹਨਾਂ ਨੇ ਸਾਡੇ ਨਾਲ ਆਪਣੇ ਕੋਲ ਫੌਜ ਵਧਾਈ ਜਾਣੀ ਸੀ, ਤੇ ਉਹ ਦਿਨ ਦੂਰ ਨਹੀਂ ਸੀ ਹੋਣਾ ਜਿਸ ਦਿਨ ਹੇ ਬਾਦਸ਼ਾਹ ਗੁਰੂ ਜੀ ਨੇ ਤੇਰੇ ਨਾਲ ਆ ਕੇ ਜੰਗ ਲੜਨਾ ਸ਼ੁਰੂ ਕਰ ਦੇਣਾ ਸੀ। ਉਹਨਾਂ ਨੇ ਤੇਰੇ ਤੇ ਵੀ ਆ ਕੇ ਹਮਲਾ ਕਰ ਦੇਣਾ ਸੀ, ਦਿੱਲੀ ਤੇ ਆ ਕੇ ਹਮਲਾ ਕਰ ਦੇਣਾ ਸੀ।
ਹਿੱਤ ਤੇ ਆਪ ਵਿਚਾਰੋ,
ਇਸੇ ਗੱਲ ਕਰਕੇ ਤੁਸੀਂ ਇਸ ਗੱਲ ਦੀ ਦੂਰ ਅੰਦੇਸ਼ੀ ਸੋਚ ਨਾਲ ਵਿਚਾਰ ਕੀਤੀ ਆ, ਵਿਚਾਰ ਕਰ ਰਹੇ ਹੋ।
ਅਲਪ੍ਰਿਪ ਗਹੋ ਕੇ ਮਾਰੋ,
ਹਾਲੇ ਕਾ ਦੁਸ਼ਮਣ ਛੋਟਾ ਹੈ, ਹਾਲੇ ਕੋਈ ਬਹੁਤੀ ਤਾਕਤ ਨਹੀਂ ਆਈ ਉਹਨਾਂ ਵਿਚ, ਕੋਈ ਬਹੁਤੀਆਂ ਫੌਜਾਂ ਨਹੀਂ ਹਨ, ਤੇ ਹਾਲੇ ਦੁਸ਼ਮਣ ਸਿਰ ਚੁੱਕ ਹੀ ਰਿਹਾ, ਤੇ ਸਿਰ ਚੁੱਕਦਿਆਂ ਨੂੰ ਹੀ ਖਤਮ ਕਰ ਦੇਣਾ ਚਾਹੀਦਾ, ਸਿਰ ਚੁੱਕਦਿਆਂ ਨੂੰ ਹੀ ਮਾਰ ਦੇਣਾ ਚਾਹੀਦਾ, ਇਹੀ ਵਿਚਾਰ ਗੋਚਰੀ ਦ੍ਰਿਸ਼ਟੀ ਹੈ।
ਸੁਣ ਕਰ ਹਿਰਦੈ ਤਪੈ ਜਵਗਤਾ,
ਜਦੋਂ ਬਾਦਸ਼ਾਹ ਨੇ ਪਹਾੜੀ ਰਾਜਿਆਂ ਦੀਆਂ ਇਹ ਗੱਲਾਂ ਸੁਣੀਆਂ, ਭੀਮ ਚੰਦ ਦੀਆਂ ਇਹ ਬਾਤਾਂ ਸੁਣੀਆਂ, ਸੁਣ ਕੇ ਔਰੰਗਜ਼ੇਬ ਆਪਣੇ ਹਿਰਦੇ ਚ ਬੜਾ ਤਪਦਾ ਹੈ। ਚਵਗੱਤਾ ਇਹਦਾ ਗੋਤਰ ਸੀ, ਇਹ ਚਵਗੱਤਾ ਆਪਣੇ ਹਿਰਦੇ ਵਿਚ ਬਹੁਤ ਜ਼ਿਆਦਾ ਭਾਰੀ ਤਪਦਾ ਹੈ,
ਰਾਜ ਮਾਨ ਤੇ ਬੋ ਮਦ ਮੱਤਾ,
ਔਰ ਆਪਣੇ ਰਾਜ ਦੇ ਮਾਣ ਕਰਕੇ ਮੱਤਿਆ ਹੋਇਆ, ਰਾਜ ਭਾਗ ਦਾ ਨਸ਼ਾ ਬੜਾ ਜ਼ਿਆਦਾ ਸੀ ਇਹਦੇ ਅੰਦਰ, ਰਾਜ ਭਾਗ ਦੇ ਨਸ਼ੇ ਦੇ ਵਿਚ ਮੱਤਿਆ ਫਿਰਦਾ ਸੀ।
ਪੈਂਡੇ ਖਾਨ ਕੋ ਮਰਬ ਸੁਣਿਓ,
ਇਹਨੇ ਜਦੋਂ ਪੈਂਡੇ ਖਾਂ ਦਾ ਮਰਨਾ ਸੁਣਿਆ ਕਿ ਮੇਰਾ ਏਡਾ ਵੱਡਾ ਜਰਨੈਲ ਸੀ ਪੈਂਡੇ ਖਾਂ, ਉਹਨੂੰ ਗੁਰੂ ਜੀ ਨੇ ਜੰਗ ਦੇ ਮੈਦਾਨ ਵਿਚ ਤੀਰ ਮਾਰ ਕੇ ਮਾਰ
ਦਿੱਤਾ,
ਔਰ ਮੇਰਾ ਦੀਨਾ ਬੇਗ ਦੂਸਰਾ ਜਰਨੈਲ ਇਹਨਾਂ ਨੇ ਜੰਗ ਦੇ ਮੈਦਾਨ ਚ ਘਾਇਲ ਕੀਤਾ, ਜ਼ਖਮੀ ਕੀਤਾ,
ਪਾਏ ਦੇਸ਼ ਮੈਂ ਦੁੰਦ ਵਿਸਾਲਾ,
ਮੇਰੇ ਦੇਸ਼ ਵਿਚ ਇਹੋ ਜਿਹਾ ਭਾਰੀ ਦੁੰਦ ਮਚਾਇਆ ਹੋਇਆ, ਉਸ ਇਲਾਕੇ ਦੇ ਵਿਚ ਮੇਰੀ ਭਾਰੀ ਨਰਾਦਰੀ ਹੋ ਰਹੀ ਹੈ ਕਿ ਬਾਦਸ਼ਾਹ ਦੀਆਂ ਫੌਜਾਂ ਨੂੰ ਵੀ ਗੁਰੂ ਜੀ ਨੇ ਹਰਾ ਕੇ ਮੋੜ ਦਿੱਤਾ, ਉਹਨਾਂ ਦੀ ਵਡਿਆਈ ਹੋ ਰਹੀ ਹੈ ਤੇ ਲੋਕ ਮੇਰਾ ਨਿਰਾਦਰ ਕਰ ਰਹੇ ਨੇ, ਮੇਰਾ ਅਪਜਸ ਹੋ ਰਿਹਾ, ਇਸ ਤਰ੍ਹਾਂ ਦੀ ਸਾਰੇ ਪਾਸੇ ਵਿਰਤੀ ਬਣੀ ਹੋਈ ਹੈ ਲੋਕਾਂ ਦੀ।
ਲੋਕ ਹਜ਼ਾਰਾਂ ਕੋ ਕੀਏ ਕਾਲਾ,
ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਹੋਇਆ, ਸੈਂਕੜੇ ਲੋਕਾਂ ਨੂੰ ਆਪਣੇ ਅਧੀਨ ਕਰਕੇ ਆਪਣੀਆਂ ਮਰਜ਼ੀਆਂ ਕਰ ਰਹੇ ਹਨ। ਬੜਾ ਗੁੱਸਾ ਕੀਤਾ ਔਰੰਗੇ ਨੇ, ਗੁੱਸੇ ਵਿਚ ਆ ਕੇ ਇਹਨੇ ਆਗਿਆ ਦਿੱਤੀ ਹੈ, ਇਹਨੇ ਹੁਕਮ ਕੀਤਾ ਹੈ,
ਅਬ ਚੜ ਜਾਓ ਗਰਿੰਦਰ ਪ੍ਰਬੀਨ,
ਹੁਣੇ ਜਾਓ ਪਹਾੜੀ ਰਾਜੋ, ਚੜ ਕੇ ਜਿੰਨੀ ਫੌਜ ਚਾਹੀਦੀ ਹੈ ਨਾਲ ਲੈ ਕੇ ਜਾਓ, ਹੁਣੇ ਜਾਓ ਗੁਰੂ ਜੀ ਤੇ ਚੱਲ ਕੇ ਹਮਲਾ ਕਰ ਦਿਓ।
ਲਸ਼ਕਰ ਬਡੋ ਬਡੋ ਰਨ ਕਰੋ, ਰਹਿ ਇਕ ਤਾਨ ਗੁਰੂ ਸੰਗ ਲੜੋ,
ਵੱਧ ਤੋਂ ਵੱਧ ਵੱਡੇ ਤੋਂ ਵੱਡਾ ਲਸ਼ਕਰ ਇਕੱਠਾ ਕਰੋ, ਜਿੰਨੀਆਂ ਫੌਜਾਂ ਇਕੱਠੀਆਂ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ, ਜਿੰਨੀਆਂ ਫੌਜਾਂ ਮੇਰੇ ਕੋਲੋਂ ਚਾਹੀਦੀਆਂ ਨੇ ਉਹ ਲੈ ਕੇ ਜਾਓ, ਔਰ ਇੱਕ ਤਾਣ ਹੋ ਕੇ ਲੜਨਾ ਸਾਰਿਆਂ ਨੇ, ਇਹ ਨਹੀਂ ਕਿ ਪੈਰ ਪਿੱਛੇ ਕਰਨੇ ਨੇ ਜੰਗ ਦੇ ਵਿਚ ਲੜਦਿਆਂ, ਇੱਕ ਤਾਣ ਹੋ ਕੇ ਇੱਕ ਜ਼ੋਰ ਹੋ ਕੇ ਗੁਰੂ ਜੀ ਤੇ ਤੁਸੀਂ ਰਲ ਕੇ ਹਮਲਾ ਕਰੋ,
ਸਭ ਪਰਬਤ ਕੇ ਰਾਜੇ ਮਿਲੋ,
ਔਰ ਤੁਸੀਂ ਸਾਰੇ ਪਹਾੜੀ ਰਾਜੇ ਮਿਲ ਕੇ ਇਕੱਠੇ ਹੋ ਕੇ ਮੇਰੇ ਨਵਾਬਾਂ ਦੀ ਮਦਦ ਕਰਕੇ ਨਾਲ ਚੱਲੋ, ਕਿਉਂਕਿ ਤੁਸੀਂ ਉਸ ਇਲਾਕੇ ਦੇ ਭੇਤੀ ਵੀ ਹੋ, ਉਹ ਇਲਾਕਾ ਤੁਹਾਡਾ ਹੈ ਤੇ ਤੁਸੀਂ ਉਸ ਇਲਾਕੇ ਦਾ ਭੇਤ ਮੇਰੇ ਨਵਾਬਾਂ ਨੂੰ ਦੱਸਣਾ ਹੈ।
ਕਰ ਕਰ ਬਲ ਕੋ ਰਣ ਰਿਪ ਪਿੱਲੂ,
ਔਰ ਆਪਣਾ ਭਾਰੀ ਬਲ ਕਰ ਕਰਕੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਨਾਲ ਚੰਗੀ ਤਰ੍ਹਾਂ ਭਿੜੋ, ਇਹੋ ਜਿਹੇ ਤਰੀਕੇ ਨਾਲ ਭਿੜੋ ਕੇ ਗੁਰੂ ਜੀ ਹਾਰ ਮੰਨ ਲੈਣ,
ਸਭ ਦਿੱਲੀ ਤੇ ਫੌਜ ਚੜਾਵੋ, ਜਿਉਂ ਕਿਉਂ ਕਰ ਗੁਰ ਕੋ ਗੈ ਲਿਆਵੋ,
ਸਾਰੀਆਂ ਫੌਜਾਂ ਚੜਾ ਲੋ ਦਿੱਲੀ ਵਿਚ, ਇਸ ਵੇਲੇ ਜਿੰਨੀ ਫੌਜ ਹੈ ਸਾਰੀ ਫੌਜ ਆਪਣੇ ਨਾਲ ਲੈ ਜਾਓ, ਜਿਵੇਂ ਕਿਵੇਂ ਕਰਕੇ ਜਿਵੇਂ ਵੀ ਹੋ ਸਕੇ ਇੱਕ ਵਾਰ ਗੁਰੂ ਜੀ ਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਓ, ਇੱਕ ਵਾਰ ਗੁਰੂ ਜੀ ਨੂੰ ਜਿਉਂਦਿਆਂ ਪਕੜ ਕੇ ਮੇਰੇ ਕੋਲ ਲੈ ਕੇ ਆਓ, ਮੈਂ ਉਹਨਾਂ ਨਾਲ ਮਿਲਣਾ ਚਾਹੁੰਦਾ ਹਾਂ, ਮੁਲਾਕਾਤ ਕਰਨਾ ਚਾਹੁੰਦਾ ਹਾਂ।
ਇਸ ਪ੍ਰਕਾਰ ਹੀ ਪੱਤਰ ਪਠਾਏ,
ਇਸ ਤਰ੍ਹਾਂ ਦੀਆਂ ਇਹਨੇ ਚਿੱਠੀਆਂ ਭੇਜ ਦਿੱਤੀਆਂ, ਆਪਣੇ ਨਵਾਬਾਂ ਨੂੰ ਹੁਕਮਨਾਮੇ ਭੇਜ ਦਿੱਤੇ,
ਪੂਰਨ ਗਨ ਕਾਸਤ ਤਬ ਤਾਏ,
ਉਸ ਵੇਲੇ ਜਿਹੜੇ ਕਾਸਤ ਸਨ ਚਿੱਠੀਆਂ ਲੈ ਕੇ ਜਾਣ ਵਾਲੇ ਬੜੀ ਛੇਤੀ ਨਾਲ ਕਾਹਲੀ ਨਾਲ ਬਾਦਸ਼ਾਹ ਦਾ ਹੁਕਮ ਲੈ ਕੇ ਗਏ ਹਨ,
ਭੀਮ ਚੰਦ ਕੋ ਦੇ ਸਿਰ ਪਾਓ,
ਇਧਰ ਬਾਦਸ਼ਾਹ ਨੇ ਵਿਦਾ ਕਰਨ ਸਮੇ ਰਾਜੇ ਭੀਮ ਚੰਦ ਨੂੰ ਆਪਣੇ ਵੱਲੋਂ ਸਿਰੇ ਪਾਓ ਦੇ ਕੇ ਟੋਰਿਆ,
ਨਿਜ ਸਮੀਪ ਤੇ ਕੀਨ ਵਿਦਾਓ,
ਔਰ ਆਪਣੇ ਕੋਲੋਂ ਰਾਜੇ ਭੀਮ ਚੰਦ ਨੂੰ ਵਿਦਾ ਕੀਤਾ ਹੈ,
ਦਿੱਲੀ ਕੋ ਪਸਮੈ ਚਲ ਆਯੋ,
ਔਰ ਭੀਮ ਚੰਦ ਦੇ ਕੋਲੋਂ ਚੱਲਿਆ, ਦੱਖਣ ਦਿਸ਼ਾ ਵਿਚ ਸੀ ਔਰੰਗਜ਼ੇਬ ਉਸ ਵਕਤ, ਉਹਦੇ ਕੋਲੋਂ ਚੱਲ ਕੇ ਦਿੱਲੀ ਆਇਆ ਹੈ ਰਾਜਾ ਭੀਮ ਚੰਦ ਤੇ ਨਾਲ ਇਹਦੇ ਹੋਰ ਜਿਹੜੇ ਰਾਜੇ ਹਨ
ਆਨੰਦ ਚਿਤ ਡੇਰਾ ਪਾਇਓ
ਔਰ ਬੜਾ ਆਨੰਦ ਆ ਇਹਨਾਂ ਦੇ ਮਨ ਵਿਚ ਬੜੇ ਖੁਸ਼ ਨੇ ਖੁਸ਼ੀ ਦੇ ਨਾਲ ਇਹਨਾਂ ਨੇ ਦਿੱਲੀ ਆ ਕੇ ਡੇਰਾ ਕੀਤਾ ਹੈ
ਸੂਬੇ ਸੰਗ ਮਿਲਿਓ ਧਨ ਦੇ ਕੇ
ਆ ਕੇ ਦਿੱਲੀ ਦੇ ਸੂਬੇਦਾਰ ਨੂੰ ਮਿਲੇ ਨੇ ਉਹਨੂੰ ਵੀ ਆ ਕੇ ਪਹਿਲਾਂ ਰਿਸ਼ਵਤ ਦਿੱਤੀ ਹੈ ਪੈਸੇ ਆਦਿਕ ਦੇ ਕੇ ਵੀ ਸੂਬਾ ਸਾਡੀ ਮਿੱਠੀ ਗੱਲ ਕਰੇ ਸਾਡੇ ਭਲੇ ਦੀ ਗੱਲ ਕਰੇ ਕਹਿੰਦੇ ਸੂਬੇਦਾਰ ਨੂੰ ਪੈਸੇ ਦੇ ਕੇ ਮਿਲੇ ਹਨ
ਸ਼ਾਹ ਮਿਲਣ ਬਿਰਤਾਂਤ ਬਤੈਕੇ
ਔਰ ਬਾਦਸ਼ਾਹ ਨੂੰ ਮਿਲਣ ਦਾ ਸਾਰਾ ਬਿਰਤਾਂਤ ਇਹਨਾਂ ਨੇ ਦਿੱਲੀ ਦੇ ਸੂਬੇਦਾਰ ਨੂੰ ਦੱਸਿਆ ਕਿਵੇਂ ਬਾਦਸ਼ਾਹ ਨੂੰ ਮਿਲ ਕੇ ਆਏ ਨੇ ਬਾਦਸ਼ਾਹ ਨਾਲ ਕੀ ਗੱਲਾਂ ਹੋਈਆਂ ਕੀ ਵਾਰਤਾਲਾਪ ਹੋਈ ਹੈ ਉਹ ਸਾਰੀਆਂ ਗੱਲਾਂ ਇਹਨਾਂ ਨੇ ਆ ਕੇ ਦਿੱਲੀ ਦੇ ਸੂਬੇਦਾਰ ਨੂੰ ਦੱਸੀਆਂ ਨੇ
ਸਕਲ ਹਕੀਕਤ ਕੈ ਸਮਝਾਏ ਹਜ਼ਰਤ ਕੀ ਆਇਤ ਇਮ ਆਏ
ਸਾਰੀ ਹਕੀਕਤ ਕਹਿ ਕੇ ਸਮਝਾਈ ਕਹਿਣ ਲੱਗੇ ਹੇ ਨਵਾਬ ਜੀ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਦਾ ਇਹ ਹੁਕਮ ਚੱਲ ਕੇ ਆਇਆ ਔਰੰਗਜ਼ੇਬ ਬਾਦਸ਼ਾਹ ਨੇ ਸਾਡੇ ਵਾਸਤੇ ਤੁਹਾਡੇ ਵਾਸਤੇ ਇਸ ਤਰ੍ਹਾਂ ਹੁਕਮ ਜਾਰੀ ਕੀਤਾ ਹੈ
ਕੀ ਸੈਨਾ ਖਿਲ ਬਟੋਰੋ
ਪਹਾੜਾਂ ਦੀਆਂ ਜਿੰਨੀਆਂ ਫੌਜਾਂ ਨੇ ਉਹ ਸਾਰੀਆਂ ਤੁਸੀਂ ਇਕੱਠੀਆਂ ਕਰੋ ਇਹ ਹੁਕਮ ਬਾਦਸ਼ਾਹ ਦਾ ਸਾਨੂੰ ਹੋਇਆ
ਬੰਦ ਸਮੂਹ ਨੇ ਉਰੋ
ਆਪਣੇ ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਿੰਨੇ ਸੰਬੰਧੀ ਨੇ ਉਹਨਾਂ ਸਾਰਿਆਂ ਨੂੰ ਬੁਲਾਓ ਇਕੱਠੇ ਕਰੋ ਬੇਨਤੀਆਂ ਕਰਕੇ
ਸਰਹੰਦ ਕੋ ਸੂਬਾ ਲੈ ਜਾਓ
ਔਰ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਉਹਨੂੰ ਵੀ ਆਪਣੇ ਨਾਲ ਲੈ ਜਾਓ ਵੀ ਆਪਣੀ ਫੌਜ ਲੈ ਕੇ ਤੁਹਾਡੇ ਨਾਲ ਜਾਵੇ
ਲਾਹੌਰ ਕੋ ਨਿਜ ਸੰਗ ਚੜਾਓ
ਔਰ ਜਿਹੜਾ ਲਾਹੌਰ ਦਾ ਸੂਬੇਦਾਰ ਹੈ ਜਬਰਦਸਤ ਖਾਂ ਉਹ ਵੀ ਆਪਣੀ ਫੌਜ ਲੈ ਕੇ ਆਵੇ ਚੜ ਕੇ ਤੁਹਾਡੀ ਮਦਦ ਕਰਨ ਵਾਸਤੇ ਤੁਹਾਡੇ ਨਾਲ ਜਾਵੇ
ਸਭ ਦੇਸ਼ਨ ਕੋ ਦਲ ਚੜੈ
ਤੁਹਾਨੂੰ ਹੁਕਮ ਕੀਤਾ ਕਿ ਦਿੱਲੀ ਤੋਂ ਜਿੰਨੀ ਫੌਜ ਆ ਉਹ ਆਪਣੇ ਨਾਲ ਲੈ ਕੇ ਜਾਓ ਔਰ ਜਿੰਨੇ ਸਾਰਿਆਂ ਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਬਣ ਸਕੇ ਸਭ ਪਾਸਿਓ ਜਿੱਥੋਂ ਵੀ ਫੌਜ ਇਕੱਠੀ ਹੋ ਸਕੇ ਨਾਲ ਲੈ ਕੇ ਜਾਓ
ਆਨੰਦਪੁਰ ਤੇ ਗੁਰ ਕਢੈ
ਆਪਾਂ ਆਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਕੱਢ ਸਕਦੇ ਆ ਜੇ ਆਖੀਏ ਨਾ ਆਪਾਂ ਥੋੜੀ ਜਿਹੀ ਫੌਜ ਲਿਜਾ ਕੇ ਗੁਰੂ ਜੀ ਨੂੰ ਕੱਢ ਦਈਏ ਨਹੀਂ ਕੱਢ ਸਕਾਂਗੇ ਸਾਰੀ ਫੌਜ ਆਪਾਂ ਇਕੱਠੀ ਕਰਕੇ ਲੈ ਜਾਈਏ ਉਧਰੋਂ ਸੂਬਾ ਲਾਹੌਰ ਆਵੇ ਸੂਬਾ ਸਰਹੰਦ ਆਵੇ ਇਧਰੋਂ ਤੂ ਜਾਵੇ ਉਧਰੋਂ ਸੂਬੇ ਜੰਮੂ ਵਾਲੇ ਨੂੰ ਵੀ ਸੁਨੇਹਾ ਭੇਜ ਦਈਏ ਉਹ ਵੀ ਫੌਜ ਲੈ ਕੇ ਆ ਜਾਵੇ ਹੋਰ ਜਿਹੜੀਆਂ ਪਹਾੜੀ ਰਾਸਤਾਂ ਦੇ ਰਾਜੇ ਨੇ ਕਸ਼ਮੀਰ ਦੇ ਇਲਾਕੇ ਦੇ ਰਾਜੇ ਨੇ ਉਹਨਾਂ ਦੇ ਕੋਲੋਂ ਵੀ ਜਿਹੜੀਆਂ ਫੌਜਾਂ ਨੇ ਉਹ ਚੜ ਕੇ ਆ ਜਾਣ ਆਪਾਂ ਸਾਰੇ ਰਲ ਕੇ ਜੇ ਹਮਲਾ ਕਰੀਏ ਤਾਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਤੋਂ ਕੱਢ ਸਕਦੇ ਹਾਂ
ਨਾ ਤਾਂ ਥੋਲੋ ਦਲ ਜੇ ਛੱਡ ਜਾਵੇ ਮਾਰਤ ਲੜਤ ਤੁਫੰਗ ਮਚਾਵੇ
ਨਹੀਂ ਤਾਂ ਜੇ ਥੋੜਾ ਦਲ ਲੈ ਕੇ ਗਏ ਥੋੜੀ ਫੌਜ ਲੈ ਕੇ ਗਏ ਤਾਂ ਗੁਰੂ ਜੀ ਨੇ ਜੰਗ ਦੇ ਮੈਦਾਨ ਵਿਚ ਸਾਡੇ ਨਾਲ ਮਾਰਦਿਆਂ ਲੜਦਿਆਂ ਤੁਫੰਗ ਵਜਾਉਂਦਿਆਂ ਸਾਨੂੰ ਮਾਰ ਮੁਕਾਉਣਾ ਹੈ
ਜਿੱਦ ਕਾਇਮ ਆਨੰਦਪੁਰ ਰੱਖੈ
ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿਚ ਜਿਹੜਾ ਆਪਣਾ ਡੇਰਾ ਪੱਕਾ ਕਰਕੇ ਰੱਖਣਾ ਜੇ ਥੋੜੀ ਫੌਜ ਲੈ ਕੇ ਗਏ ਫਿਰ ਨੀ ਆਪਾਂ ਉਹਨਾਂ ਦਾ ਕੁਝ ਵਿਗਾੜ ਸਕਦੇ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿਚ ਆਪਣਾ ਪੱਕਾ ਡੇਰਾ ਕਰਕੇ ਰੱਖਣਾ ਹੈ
ਸਭ ਤੋਂ ਮਨਮੱਖ ਹੈ
ਔਰ ਉਹ ਉੱਥੇ ਅੜੇ ਰਹਿਣਗੇ ਉੱਥੇ ਹੀ ਜੰਗ ਦੇ ਮੈਦਾਨ ਵਿਚ ਅੜੇ ਹੋਏ ਸਭ ਦੇ ਨਾਲ ਆਪਣੇ ਮਨ ਵਿਚ ਰੋਸ ਰੱਖਣਗੇ
ਸੁਪਨੇ ਵੀ ਨਾ ਤਰਾਸ ਜਿਨ ਕੋ ਕੇਹਰ ਸਮਤਾ ਪਾਈ ਹੈ ਤਿਨ ਕੋ
ਹੇ ਨਵਾਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਤਨੇ ਬਹਾਦਰ ਨੇ ਕਿ ਸੁਪਨੇ ਵਿਚ ਵੀ ਕਦੇ ਉਹਨਾਂ ਨੂੰ ਡਰ ਨਹੀਂ ਵਿਆਪਦਾ ਜਾਗਦਿਆਂ ਤਾਂ ਕੀ ਡਰਨਾ ਕਦੇ ਸੁਪਨੇ ਦੇ ਵਿਚ ਵੀ ਉਹਨਾਂ ਨੂੰ ਤਰਾਸ ਨਹੀਂ ਡਰ ਨਹੀਂ ਕਹਿੰਦੇ ਜੇ ਇਸ ਗੱਲ ਦੀ ਗੱਲ ਕਰੀਏ ਤੇ ਸ਼ਾਇਦ ਬੱਬਰ ਸ਼ੇਰ ਵੀ ਡਰ ਜਾਂਦਾ ਹੋਵੇਗਾ ਪਰ ਬੱਬਰ ਸ਼ੇਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਸੁਪਨੇ ਵਿਚ ਵੀ ਕਿਸੇ ਦਾ ਡਰ ਨਹੀਂ ਹੈ ਭੈ ਨਹੀਂ ਹੈ
ਥੋੜੇ ਘਨੇ ਸ਼ਤਰੂ ਨੇ ਗਿਨੇ
ਖਾਲਸਾ ਜੀ ਇਹ ਗੱਲ ਵਾਕਈ ਭੀਮ ਚੰਦ ਦਰੁਸਤ ਕਹਿ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੇਅੰਤ ਨਾਵਾਂ ਵਿਚੋਂ ਮੂਲ ਮੰਤਰ ਦੇ ਵਿਚ ਜਦੋਂ ਸਾਹਿਬ ਦੇ ਸਰੂਪ ਦਾ ਵਰਣਨ ਹੁੰਦਾ ਹੈ ਤੇ ਆਪਾਂ ਇਕ ਸ਼ਬਦ ਵਰਤਦੇ ਹਾਂ ਨਿਰਭਉ ਜਿਹਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਖੌਫ ਨਹੀਂ ਹੈ ਉਹ ਕੌਣ ਨੇ ਉਹ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਖੌਫ ਨਹੀਂ ਦੁਸ਼ਮਣ ਦੇ ਮੂੰਹ ਤੋਂ ਇਹ ਗੱਲ ਨਿਕਲ ਰਹੀ ਹੈ। ਭੀਮ ਚੰਦ ਆਪ ਕਹਿ ਰਿਹਾ ਜੀ ਉਹ ਤਾਂ ਸੁਪਨੇ ਵਿਚ ਵੀ ਕਿਸੇ ਦਾ ਭੈ ਤਰਾਸ ਨਹੀਂ ਮੰਨਦੇ, ਬੱਬਰ ਸ਼ੇਰ ਵੀ ਉਹਨਾਂ ਦੀ ਕੀ ਬਰਾਬਰੀ ਕਰੇਗਾ, ਉਹ ਇਹ ਨਹੀਂ ਵੇਖਦੇ ਜੰਗ ਦੇ ਮੈਦਾਨ ਵਿਚ ਕਿ ਫੌਜ ਥੋੜੀ ਹੈ ਜਾਂ ਜ਼ਿਆਦਾ ਹੈ, ਉਹ ਥੋੜੀ ਬਹੁਤੀ ਫੌਜ ਦੀ ਵਿਚਾਰ ਨਹੀਂ ਕਰਦੇ। ਅੱਤ ਰੱਥੀ ਸੂਰਮਿਆਂ ਵਾਲੀ ਉਹਨਾਂ ਅੰਦਰ ਬਿਰਤੀ ਹੈ, ਜੇ ਬਹੁਤੀ ਫੌਜ ਵੀ ਚੜ ਕੇ ਆ ਜਾਵੇ ਤੇ ਤਾਂ ਵੀ ਇਸ ਤਰ੍ਹਾਂ ਦਾ ਨਾਰਾ ਬੁਲੰਦ ਕਰਦੇ ਨੇ, ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਹਿੰਦੇ ਦੁਸ਼ਮਣਾਂ ਦੀ ਸਵਾ ਲੱਖ ਫੌਜ ਹੋਵੇ ਤੇ ਮੈਂ ਆਪਣਾ ਇਕੱਲਾ ਸਿੰਘ ਉਸ ਸਵਾ ਲੱਖ ਫੌਜ ਨਾਲ ਲੜਾਉਣ ਵਾਸਤੇ ਤਿਆਰ ਖੜਾ। ਇਹੋ ਜੀ ਬਿਰਤੀ ਰੱਖਣ ਵਾਲੇ ਨੇ, ਉਹ ਥੋੜੀ ਬਹੁਤੀ ਫੌਜ ਦੀ ਘਣੀ ਬਹੁਤੀ ਜਾਂ ਥੋੜੀ ਫੌਜ ਦੀ ਵਿਚਾਰ ਨਹੀਂ ਕਰਦੇ।
ਸਨਮੁਖ ਪਹੁੰਚ ਕਿਰਪਾਨਨ ਹਨੈ,
ਜੰਗ ਦੇ ਮੈਦਾਨ ਵਿਚ ਸਨਮੁਖ ਹੋ ਕੇ ਪਹੁੰਚ ਕੇ ਇਹ ਜਦੋਂ ਕਿਰਪਾਨ ਚਲਾਉਂਦੇ ਨੇ, ਜਦੋਂ ਉਹਨਾਂ ਦੀ ਤੇਗ ਚੱਲਦੀ ਹੈ, ਉਹਨਾਂ ਦੇ ਸਿੰਘਾਂ ਦੀ ਤੇਗ ਚੱਲਦੀ ਹੈ, ਉਸ ਵੇਲੇ ਸਾਡੇ ਵੱਡੇ ਵੱਡੇ ਜਰਨੈਲਾਂ ਨੂੰ ਗਸ਼ੀਆਂ ਪੈ ਜਾਂਦੀਆਂ ਨੇ। ਸਾਡੇ ਵੱਡੇ ਵੱਡੇ ਜਰਨੈਲ ਆਪਣੇ ਦੰਦਾਂ ਥੱਲੇ ਉਂਗਲੀਆਂ ਚਬਾਣ ਲੱਗ ਪੈਂਦੇ ਨੇ, ਆਹ ਕੀ ਹੋ ਰਿਹਾ, ਸੋਝੀ ਭੁੱਲ ਜਾਂਦੀ ਹੈ, ਸਤੇ ਸੁਧਾ ਭੁੱਲ ਜਾਂਦੀਆਂ ਨੇ ਸਾਡੇ ਸੂਰਮਿਆਂ ਨੂੰ।
ਤਿਸੀ ਹਿੱਤ ਤੇ ਲਸ਼ਕਰ ਘਨੇ,
ਵਾਸਤੇ ਅਸੀਂ ਬਹੁਤਾ ਲਸ਼ਕਰ ਲੈ ਕੇ ਜਾਣਾ, ਥੋੜੀ ਫੌਜ ਨਾਲ ਨੀ ਗੱਲ ਬਣਨੀ, ਬਹੁਤਾ ਲਸ਼ਕਰ ਲੈ ਕੇ ਜਾਣਾ ਹੈ ਅਸੀਂ ਉਹਨਾਂ ਨਾਲ ਲੜਨ ਵਾਸਤੇ।
ਪਹੁੰਚ ਲੜੈ ਫਕਰੈ ਕਹਨੈ,
ਉੱਥੇ ਪਹੁੰਚ ਕੇ ਜਾਂ ਉਹਨਾਂ ਨਾਲ ਲੜਾਂਗੇ ਤੇ ਲੜਨ ਤੋਂ ਬਾਅਦ ਉਹਨਾਂ ਨੂੰ ਜਾਂ ਤਾਂ ਪਕੜਾਂਗੇ ਜਾਂ ਪਕੜੇ ਨਾ ਗਏ ਤੇ ਫਿਰ ਜੰਗ ਦੇ ਮੈਦਾਨ ਵਿਚ ਉਹਨਾਂ ਨੂੰ ਮਾਰ ਮੁਕਾਵਾਂਗੇ।
ਸੁਣ ਸੂਬੇ ਗਿਰ ਪਤ ਤੇ ਸਬੈ,
ਪਹਾੜੀ ਰਾਜਿਆਂ ਦੇ ਕੋਲੋਂ ਸੂਬੇ ਨੇ ਇਹ ਸਾਰੀਆਂ ਗੱਲਾਂ ਸੁਣੀਆਂ।
ਸਭ ਕਾਰਨ ਕੋ ਬੂਝਿਓ ਸਬੈ,
ਉਸ ਵੇਲੇ ਫਿਰ ਨਵਾਬ ਜਿਹੜਾ ਸੀ ਸੂਬੇਦਾਰ ਦਿੱਲੀ ਦਾ, ਉਹ ਸਾਰੇ ਕਾਰਨ ਪੁੱਛਣ ਲੱਗਾ ਪਹਾੜੀ ਰਾਜਿਆਂ ਕੋਲੋਂ ਉਸ ਇਲਾਕੇ ਦਾ, ਗੁਰੂ ਸਾਹਿਬ ਜੀ ਬਾਰੇ ਕੁਝ ਜਾਣਕਾਰੀ ਲੈਣ ਲੱਗਾ।
ਕੌਮ ਜਾਤ ਕੇ ਪੱਟ ਤੇ ਪਾਸਾ,
ਕਹਿਣ ਲੱਗਾ ਵੀ ਇਹ ਦੱਸੋ ਵੀ ਜਿਹੜੇ ਉਹਨਾਂ ਦੇ ਸੂਰਮੇ ਏਡੇ ਬਹਾਦਰ ਨੇ ਕਿਹੜੀ ਬਰਾਦਰੀ ਦੇ ਨੇ, ਕਿਹੜੀ ਜਾਤ ਦੇ ਸੂਰਮੇ ਨੇ ਉਹਨਾਂ ਦੇ ਕੋਲ ਜਿਹੜੇ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ।
ਇਸ ਤੇ ਅਸਤੁਮ ਤਰਾਸ ਪ੍ਰਕਾਸ਼ਾ,
ਜਿਨ੍ਹਾਂ ਤੋਂ ਤੁਸੀਂ ਇੰਨਾ ਜ਼ਿਆਦਾ ਡਰਦੇ ਹੋ, ਇੰਨਾ ਜ਼ਿਆਦਾ ਭੈ ਭੀਤ ਹੋ ਰਹੇ ਹੋ, ਦੱਸੋ ਵੀ ਕਿਹੜੀ ਬਰਾਦਰੀ ਦੇ ਸੂਰਮੇ ਨੇ ਗੁਰੂ ਕੋਲ, ਕਿਹੜੀ ਜਾਤ ਦੇ ਗੁਰੂ ਕੋਲ ਸੂਰਮੇ ਹਨ।
ਵਿਖੇ ਚਮੂ ਕੋ ਕੀਤੇ,
ਕਿੰਨੀ ਕੁ ਫੌਜ ਹੈ ਗਿਣਤੀ ਦੇ ਕਰਕੇ ਵੇਖੀਏ ਤੇ ਕਿੰਨੀਆਂ ਕੁ ਫੌਜਾਂ ਦੇ ਮਾਲਕ ਨੇ।
ਲੜੈ ਨਿਕਸ ਤੂੰ ਪਾਖੈ ਤੇ,
ਕਿੰਨੀ ਕੁ ਫੌਜ ਹੈ ਜਿਹੜੀ ਬਾਹਰ ਲੜ ਕੇ ਨਿਕਸ ਕੇ ਲੜਨ ਵਾਲੀ ਹੈ ਜਿਹੜੀ ਦੱਸ ਰਹੇ ਹੋ ਤੁਸੀਂ।
ਆਪ ਗੁਰੂ ਕਿਆ ਆਯੁਧ ਧਾਰੈ,
ਗੁਰੂ ਜੀ ਆਪ ਕਿਹੜਾ ਸ਼ਸਤਰ ਧਾਰਨ ਕਰਦੇ ਨੇ, ਗੁਰੂ ਜੀ ਆਪ ਕਿਹੜਾ ਸ਼ਸਤਰ ਚਲਾਉਂਦੇ ਨੇ ਜੰਗ ਦੇ ਮੈਦਾਨ ਵਿਚ।
ਕਿਸ ਪ੍ਰਕਾਰ ਕਰਬੋ ਨਰ ਮਾਰੈ,
ਕਿਵੇਂ ਉਹ ਬਹੁਤੇ ਬੰਦਿਆਂ ਨੂੰ ਮਾਰਦੇ ਨੇ, ਕਿਵੇਂ ਜੰਗ ਦੇ ਮੈਦਾਨ ਵਿਚ ਉਹ ਬਹੁਤਿਆਂ ਨਾਲ ਲੜਦੇ ਨੇ।
ਐਸੇ ਦੁਰਗਮ ਵਾਸੀ ਪਾਏ,
ਕਿਹੋ ਜੇ ਕਿਲੇ ਨੇ ਉਹਨਾਂ ਦੇ ਜਿਨ੍ਹਾਂ ਦੇ ਵਿਚ ਉਹ ਆਕੀ ਹੋ ਕੇ ਬੈਠੇ ਹਨ।
ਦੇਸ਼ ਕੋ ਰਾਜ ਕਮਾਏ,
ਕਿਹੜੇ ਦੇਸ਼ ਦਾ ਰਾਜ ਕਮਾਉਂਦੇ ਨੇ, ਉਹਨਾਂ ਕੋਲ ਕਿਹੜਾ ਦੇਸ਼ ਹੈ, ਕਿਹੜਾ ਇਲਾਕਾ ਹੈ,
ਸਭ ਸਮਾਜ ਕਰਿਓ ਬਤਾਵੋ,
ਉਹਨਾਂ ਦਾ ਸਾਰਾ ਸਮਾਜ ਜੋ ਹੈ ਕੀਤਾ ਹੋਇਆ ਉਹ ਮੈਨੂੰ ਦੱਸੋ।
ਕਿਵ ਜੋਰਾਵਰ ਬਹੁ ਠਹਿਰਾਵੋ,
ਕਿਵੇਂ ਤੁਸੀਂ ਉਹਨਾਂ ਨੂੰ ਬਹੁਤਾ ਜੋਰਾਵਰ ਠਹਿਰਾ ਰਹੇ ਹੋ, ਉਹਨਾਂ ਨੂੰ ਭਾਰੀ ਤਾਕਤਵਰ ਠਹਿਰਾ ਰਹੇ ਹੋ।
ਸੁਣ ਕਰ ਭੀਮ ਚੰਦ ਕਰ ਬੰਦ, ਬਾਕੀ ਉਹ ਸਕਲ ਪ੍ਰਸੰਗ ਬਿਲੰਦ,
ਸੁਣ ਕੇ ਰਾਜਾ ਭੀਮ ਚੰਦ ਫਿਰ ਗੁਰੂ ਸਾਹਿਬ ਜੀ ਬਾਰੇ ਦੱਸਣ ਲੱਗਾ। ਸਤਿਗੁਰਾਂ ਦੇ ਘਰ ਦੀ ਜਾਣਕਾਰੀ ਜੋ ਸੂਬਾ ਲੈਣਾ ਚਾਹੁੰਦਾ ਸੀ ਉਹਨੂੰ ਸਾਰੀ ਜਾਣਕਾਰੀ ਦਿੰਦਿਆਂ ਬੋਲਿਆ ਭੀਮ ਚੰਦ ਹੱਥ ਜੋੜ ਕੇ, ਨਾਲੇ ਤਾਂ ਤਰਲੇ ਜੇ ਕਰਦਾ, ਹੱਥ ਜੋੜ ਕੇ ਮਿੰਨਤਾਂ ਕਰਦਾ ਸੂਬੇਦਾਰ ਅੱਗੇ, ਨਾਲੇ ਦੱਸਦਾ ਹੈ
ਪਟਨੇ ਨਗਰ ਜਨਮ ਗੁਰ ਪਾਏ।
ਕਹਿਣ ਲੱਗਾ ਜੀ ਗੁਰੂ ਜੀ ਦਾ ਜਨਮ ਪਟਨਾ ਨਗਰ ਦੇ ਵਿਚ ਹੋਇਆ, ਪੂਰਬ ਦਿਸ਼ਾ ਵਿਚ ਪਟਨੇ ਨਗਰ ਦੇ ਵਿਚ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ।
ਪੂਰਬ ਤੇ ਪੂਰਵੇ ਤੇ ਆਏ,
ਉਸ ਪੂਰਬ ਦਿਸ਼ਾ ਵੱਲੋਂ ਚੱਲ ਕੇ ਪਹਿਲਾਂ ਉਹ ਇੱਥੇ ਆਏ ਪੰਜਾਬ ਵਿਚ।
ਆਪਣਾ ਸਥਾਨ ਜਾਣ ਕਰ ਬਾਸੇ,
ਆਪਣਾ ਸਥਾਨ ਜਾਣ ਕੇ, ਕਿਉਂਕਿ ਇਹ ਜਿਹੜਾ ਨਗਰ ਜਿੱਥੇ ਉਹ ਰਹਿ ਰਹੇ ਨੇ ਇਹ ਨਗਰ ਉਹਨਾਂ ਦੇ ਪਿਤਾ ਨੇ ਵਸਾਇਆ ਸੀ, ਉਹਨਾਂ ਦੇ ਪਿਤਾ ਦਾ ਵਸਾਇਆ ਹੋਇਆ ਨਗਰ ਜਾਣ ਕੇ ਉਸ ਨਗਰ ਵਿੱਚ ਆ ਕੇ ਰਹਿਣ ਲੱਗੇ।
ਬਾਲਕ ਬਹਿ ਮੈਂ ਬਲ ਨੈ ਭਾਸੇ,
ਪਹਿਲਾਂ ਤਾਂ ਬਾਲ ਅਵਸਥਾ ਵਿੱਚ ਸਨ ਤੇ ਬਚਪਨ ਦੀ ਅਵਸਥਾ ਦੇ ਵਿੱਚ ਤਾਂ ਕੀ ਪਤਾ ਲੱਗਦਾ, ਕੋਈ ਉਹਨਾਂ ਦਾ ਬਲ ਨਜ਼ਰ ਨਹੀਂ ਸੀ ਆਉਂਦਾ।
ਸ਼ਾਂਤ ਸੁਭਾਅ ਪਿਤਾ ਇਨ ਕੇਰੇ,
ਉਹਨਾਂ ਦਾ ਜਿਹੜਾ ਪਿਤਾ ਸੀ ਉਹ ਬੜਾ ਸ਼ਾਂਤ ਸੁਭਾਵ ਸੀ, ਉਹਨਾਂ ਦਾ ਸੁਭਾਅ ਬੜਾ ਸ਼ਾਂਤੀ ਵਾਲਾ ਬੜਾ ਠੰਡਾ ਸੁਭਾਅ ਸੀ।
ਮਾਨੈ ਗੁਰ ਕਰ ਸਿੱਖ ਕਨੇਰੇ,
ਸਾਰੇ ਸਿੱਖ ਗੁਰੂ ਨੂੰ ਮੰਨਦੇ ਸਨ, ਇਹਨਾਂ ਨੂੰ ਪੂਜਦੇ ਹਨ।
ਇਨਕੇ ਸਮ ਇਨਕੋ ਹਮ ਜਾਨਾ,
ਅਸੀਂ ਇਹ ਸਮਝਿਆ ਕਿ ਜਿਵੇਂ ਇਹਨਾਂ ਦਾ ਪਿਤਾ ਬੜਾ ਸ਼ਾਂਤ ਸੁਭਾਅ ਵਾਲਾ ਉਸੇ ਤਰ੍ਹਾਂ ਇਹ ਵੀ ਹੋਣਗੇ। ਸਾਨੂੰ ਕੀ ਪਤਾ ਸੀ ਇਹਨਾਂ ਨੇ ਸਾਡੀ ਨੱਕ ਦਮ ਕਰ ਦੇਣਾ। ਅਸੀਂ ਤਾਂ ਇਹ ਸਮਝਿਆ ਸੀ ਵੀ ਜਿਵੇਂ ਇਹਨਾਂ ਦੇ ਪਿਤਾ ਜੀ ਸ਼ਾਂਤ ਸੁਭਾਅ ਵਾਲੇ ਨੇ ਉਸੇ ਤਰ੍ਹਾਂ ਇਹ ਵੀ ਸ਼ਾਂਤ ਸੁਭਾਅ ਵਾਲੇ ਹੋਣਗੇ।
ਦੀਨ ਬਸਨ ਅਨੰਦਪੁਰ ਸਾਨਾ,
ਇਹਨਾਂ ਨੂੰ ਰੋਕਿਆ ਨਹੀਂ, ਅਸੀਂ ਆਖਿਆ ਵੀ ਰਹਿਣ ਕੋਈ ਗੱਲ ਨੀ, ਅਨੰਦਪੁਰ ਸਾਹਿਬ ਨਗਰ ਵਿਚ ਇਹਨਾਂ ਨੇ ਵਾਸਾ ਕੀਤਾ।
ਸੰਗਤ ਆਏ ਪੁੰਜ ਹੀ ਜਾਤੇ, ਇਹਨਾਂ
ਕੋਲ ਇਹਨਾਂ ਦੀਆਂ ਸੰਗਤਾਂ ਆਉਂਦੀਆਂ ਨੇ ਚੱਲ ਕੇ, ਉਹ ਵੀ ਕਈ ਜਾਤਾਂ ਦੀਆਂ ਨੇ, ਕਈ ਬਰਾਦਰੀਆਂ ਦੀਆਂ ਸੰਗਤਾਂ ਇਹਨਾਂ ਕੋਲ ਚੱਲ ਕੇ ਆਉਂਦੀਆਂ ਨੇ। ਇਹਨਾਂ ਕੋਲ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਚਾਰਾਂ ਵਰਣਾਂ ਦੇ ਲੋਕ ਚੱਲ ਕੇ ਆਉਂਦੇ ਨੇ। ਉਹ ਆ ਕੇ ਇਹਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਕੋਰਾਂ ਭੇਟਾਵਾਂ ਭੇਟ ਕਰਦੇ ਹਨ।
ਸਮਤ ਸਮਾਂ ਬਿਤਾਇਓ,
ਇਸੇ ਤਰ੍ਹਾਂ ਇਹਨਾਂ ਨੇ ਕੁਝ ਸਾਲ ਸਮਾਂ ਇਸੇ ਤਰ੍ਹਾਂ ਬਤੀਤ ਕੀਤਾ।
ਕਰਨਾ ਪਨ ਜਬ ਤਨ ਮੈਂ ਆਇਓ,
ਜਦੋਂ ਇਹ ਜਵਾਨ ਹੋ ਗਏ, ਇਹਨਾਂ ਦੇ ਸਰੀਰ ਤੇ ਜਦੋਂ ਜਵਾਨੀ ਆ ਗਈ,
ਹਮਸੋ ਕਰਨ ਛਤਰ ਤਰਸਾ ਲਾਗਿਓ,
ਜਦੋਂ ਇਹ ਜਵਾਨ ਹੋ ਗਏ ਤੇ ਸਾਡੇ ਨਾਲ ਇਹਨਾਂ ਨੇ ਦੁਸ਼ਮਣੀ ਕਰਨੀ ਸ਼ੁਰੂ ਕਰ ਦਿੱਤੀ, ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਸਿਪਾਹੀ ਰੱਖ ਲਏ ਆਪਣੇ ਕੋਲ ਔਰ ਸਾਡੇ ਨਾਲ ਦੁਸ਼ਮਣੀ ਕਰਨੀ ਸ਼ੁਰੂ ਕਰ ਦਿੱਤੀ।
ਆਯੁਧ ਵਿਦਿਆ ਮੈਂ ਅਨਰਾਗਿਓ,
ਹਰ ਵੇਲੇ ਸ਼ਸਤਰ ਵਿਦਿਆ ਨਾਲ ਹੀ ਅਨੁਰਾਗ ਕਰਦੇ ਨੇ ਹਰ ਇੱਕ ਪ੍ਰਕਾਰ ਦਾ। ਕਿਹੜਾ ਉਹ ਸ਼ਸਤਰ ਹੈ ਜਿਹੜਾ ਸ਼ਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਲਾਉਣਾ ਨਹੀਂ ਜਾਣਦੇ? ਪੁੱਛਿਆ ਸੀ ਨਾ ਸੂਬੇਦਾਰ ਨੇ ਵੀ ਉਹ ਕਿਹੜਾ ਸ਼ਸਤਰ ਚਲਾਉਂਦੇ ਨੇ, ਕਹਿਣ ਲੱਗਾ ਕਿਹੜਾ ਜਿਹੜਾ ਸ਼ਸਤਰ ਉਹਨਾਂ ਨੂੰ ਆਉਂਦਾ ਨਹੀਂ ਚਲਾਉਣਾ, ਹਰ ਵੇਲੇ ਸ਼ਸਤਰ ਵਿਦਿਆ ਦੇ ਨਾਲ ਅਨੁਰਾਗ ਤੇ ਪ੍ਰੇਮ ਕਰਦੇ ਨੇ।
ਇੱਕ ਵਾਰ ਹਮ ਤਬੈ ਨਿਕਾਸਾ,
ਇੱਕ ਵਾਰ ਤਾਂ ਅਸੀਂ ਉਹਨਾਂ ਨੂੰ ਉਥੋਂ ਅਨੰਦਪੁਰ ਸਾਹਿਬ ਤੋਂ ਕੱਢ ਦਿੱਤਾ ਸੀ।
ਕਰਿਓ ਜਮਨਾ ਤਟ ਬਾਸਾ,
ਉਹ ਨਿਕਲ ਕੇ ਜਮਨਾ ਦੇ ਕੰਢੇ ਚਲੇ ਗਏ, ਜਮਨਾ ਦੇ ਕੰਢੇ ਜਾ ਕੇ ਨਿਵਾਸ ਕਰਕੇ ਉਥੇ ਉਹਨਾਂ ਨੇ ਆਪਣਾ ਨਗਰ ਵਸਾ ਲਿਆ ਪੌਂਟਾ ਸਾਹਿਬ।
ਟੈਂ ਵੀ ਦੁੰਦ ਮਚਾਇਓ ਐਸੇ,
ਉਥੇ ਵੀ ਉਹਨਾਂ ਨੇ ਸਾਡੇ ਨਾਲ ਦੁੰਦ ਰਚਾਇਆ, ਉਥੇ ਵੀ ਉਹਨਾਂ ਨੇ ਭੰਗਾਣੀ ਦੇ ਮੈਦਾਨ ਵਿਚ ਸਾਡੇ ਨਾਲ ਪਹਿਲਾ ਜੰਗ ਲੜਿਆ।
ਕਰਨ ਯੁੱਧ ਮਚਿਓ ਤਬ ਸੈਸੇ,
ਸੂਬੇਦਾਰ ਤੈਨੂੰ ਕੀ ਦੱਸਾਂ, ਉਹ ਜੰਗ ਇਹੋ ਜਿਹਾ ਸੀ ਕਿ ਜਿਹੜੇ ਹਲਵਾਈ ਸਨ ਨਾ, ਹਲਵਾਈ ਜਿਨ੍ਹਾਂ ਨੇ ਕਦੇ ਤੇਗਾਂ ਨਹੀਂ ਸਨ ਚਲਾਈਆਂ, ਜਿਹੜੇ ਸਾਧ ਸਨ ਉਹਨਾਂ ਸਾਧਾਂ ਨੇ ਜਿਨ੍ਹਾਂ ਨੇ ਕਦੇ ਤੇਗਾਂ ਨਹੀਂ ਸਨ ਫੜੀਆਂ, ਉਹ ਡੰਡੇ ਲੈ ਕੇ ਸਾਡੇ ਵਰਗੇ ਸੂਰਮਿਆਂ ਬਹਾਦਰਾਂ ਨਾਲ ਇਹੋ ਜਿਹੇ ਲੜੇ ਕਿ ਸਾਨੂੰ ਉਸ ਜੰਗ ਦੇ ਮੈਦਾਨ ਵਿਚ ਹਾਰ ਦਾ ਮੂੰਹ ਵੇਖਣਾ ਪਿਆ।
ਫਤਿਹ ਸ਼ਾਹ ਤੋਂ ਕਰੀ ਲੜਾਈ,
ਰਾਜੇ ਫਤਿਹ ਸ਼ਾਹ ਨੇ ਜੋ ਸ੍ਰੀਨਗਰ ਦਾ ਗੜਵਾਲ ਰਿਆਸ ਦਾ ਰਾਜਾ ਹੈ ਉਹਦੇ ਨਾਲ ਉਹਨਾਂ ਨੇ ਜੰਗ ਰਚਿਆ, ਜੰਗ ਕੀਤਾ।
ਗ੍ਰਾਮ ਦਾਮਲੇ ਖਾਨ ਖਪਾਏ,
ਹਾਲਾਂਕੇ ਦਾਮਲੇ ਪਿੰਡ ਦੇ ਕਿੱਡੇ ਵੱਡੇ ਜਰਨੈਲ ਸਨ, ਪਠਾਨ ਸਨ, ਜਿਹੜੇ ਗੁਰੂ ਸਾਹਿਬ ਨੇ ਵੀ ਰੱਖੇ ਸੀ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ। ਕਹਿਣ ਲੱਗਾ ਵੀ ਉਹ ਜਿਹੜੇ ਦਾਮਲੇ ਨਗਰ ਦੇ ਪਠਾਨ ਸਨ ਹਯਾਤ ਖਾਂ ਵਰਗੇ, ਉਹ ਵੀ ਇਹਨਾਂ ਨੇ ਜੰਗ ਦੇ ਮੈਦਾਨ ਵਿਚ ਮਾਰ ਮੁਕਾਏ।
ਪੁਣ ਕੇ ਸਕ ਸੰਮਤ ਤੈ ਮੈਂ ਆਇਓ, ਆਨੰਦਪੁਰ ਕੋ ਆਨ ਬਸਾਇਓ।
ਫਿਰ ਕੁਝ ਸਾਲਾਂ ਬਾਅਦ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਸਾਹਿਬ ਆ ਕੇ ਦੁਬਾਰਾ ਨਵੇਂ ਸਿਰਿਓ ਇਹਨਾਂ ਨੇ ਅਨੰਦਪੁਰ ਸਾਹਿਬ ਨਗਰ ਵਸਾਇਆ।
ਕਰਨ ਲੱਗਿਓ ਦੇਵੀ ਕੀ ਪੂਜਾ,
ਇੱਥੇ ਆ ਕੇ ਇਹਨਾਂ ਨੇ ਬ੍ਰਾਹਮਣਾਂ ਨੂੰ ਲਾ ਦਿੱਤਾ ਦੇਵੀ ਪੂਜਾ ਕਰਨ ਵਾਸਤੇ, ਦੇਵੀ ਪ੍ਰਗਟ ਕਰਨ ਵਾਸਤੇ।
ਜੋ ਸਰਬੀ ਕਾਰਜ ਦੂਜਾ,
ਹੋਰ ਸਾਰੇ ਕੰਮ ਤਿਆਗ ਦਿੱਤੇ ਤੇ ਆਪ ਵੀ ਉਸ ਕੰਮ ਵਿਚ ਲੱਗ ਗਏ।
ਕੁਦਰਤ ਕਰੀ ਜਗਦੰਬਾ ਜਮੈ,
ਇਹਨਾਂ ਨੇ ਸ਼ਕਤੀ ਪ੍ਰਗਟ ਕੀਤੀ, ਦੇਵੀ ਨੂੰ ਪ੍ਰਗਟ ਕੀਤਾ।
ਉਤਪਾਤ
ਉਸ ਵੇਲੇ ਫਿਰ ਇਨ੍ਹਾਂ ਨੇ ਇੱਕ ਹੋਰ ਵੱਡਾ ਭਾਰੀ ਉਤਪਾਤ ਰਚਿਆ ਸੂਬੇਦਾਰ ਜੀ, ਜਿਹੜਾ ਸਭ ਤੋਂ ਵੱਡਾ ਉਤਪਾਤ ਇਨ੍ਹਾਂ ਦਾ ਰਚਿਆ ਹੋਇਆ ਸਾਨੂੰ ਪਸੰਦ ਨਹੀਂ ਆਇਆ।
ਖੰਡੇ ਕੀ ਪਾਹੁਲ ਕੋ ਦੇਤ ਮਾਨਵ ਮਿਲ ਮਿਲ ਬ੍ਰਿੰਦ ਸੁਲੇਤ।
ਜਿਹੜਾ ਉਤਪਾਤ ਸੀ ਕਿ ਇਨ੍ਹਾਂ ਨੇ ਖੰਡੇ ਦੀ ਪੌਲ ਤਿਆਰ ਕੀਤੀ ਔਰ ਖੰਡੇ ਦੀ ਪੌਲ ਤਿਆਰ ਕਰਕੇ ਉਹ ਜਿਹੜੇ ਬਹੁਤ ਸਾਰੇ ਲੋਕ ਇਨ੍ਹਾਂ ਕੋਲ ਆਉਂਦੇ ਸਨ ਉਨ੍ਹਾਂ ਨੂੰ ਇਨ੍ਹਾਂ ਨੇ ਖੰਡੇ ਦੀ ਪੌਲ ਛਕਾ ਕੇ ਸਿੰਘ ਸਜਾ ਦਿੱਤਾ, ਉਨ੍ਹਾਂ ਨੂੰ ਪੰਥ ਵਿਚ ਸ਼ਾਮਿਲ ਕਰਕੇ ਕਹਿੰਦੇ ਅੱਜ ਮੈਂ ਪੰਥ ਸਾਜ ਦਿੱਤਾ ਹੈ। ਇਸ ਤਰ੍ਹਾਂ ਇਨ੍ਹਾਂ ਨੇ ਉਹ ਸਿੰਘ ਬਣਾ ਦਿੱਤੇ, ਸੂਰਮੇ ਬਣਾ ਦਿੱਤੇ, ਬਹਾਦਰ ਬਣਾ ਦਿੱਤੇ।
ਖਾਲਸਾ ਮੈਂ ਇਕੀਨਾ
ਹਜ਼ਾਰਾਂ ਲੋਕ ਆ ਕੇ ਇਨ੍ਹਾਂ ਕੋਲੋਂ ਪਾਹੁਲ ਲੈਂਦੇ ਨੇ ਔਰ ਗੁਰੂ ਜੀ ਕਹਿੰਦੇ ਨੇ, ਕਹਿੰਦੇ ਜੀ ਮੈਂ ਹੁਣ ਖਾਲਸਾ ਰਚ ਦਿੱਤਾ ਹੈ, ਕਹਿੰਦੇ ਇਹ ਮੈਂ ਖਾਲਸਾ ਬਣਾ ਦਿੱਤਾ ਹੈ।
ਯਾਰੋ ਹਿੰਦੂ ਤੁਰਕ ਤੇ ਚੀਨਾ,
ਇਹ ਜਿਹੜਾ ਖਾਲਸਾ ਮੈਂ ਕੀਤਾ ਹੈ ਇਹ ਹਿੰਦੂਆਂ ਤੇ ਤੁਰਕਾਂ ਤੋਂ ਵੱਖਰਾ ਹੈ, ਇਹ ਹਿੰਦੂਆਂ ਤੁਰਕਾਂ ਤੋਂ ਨਿਰਾਲਾ ਹੈ।
ਸ਼ਸਤਰ ਹੱਥ ਤਿੰਨ ਕੇ ਗਏ ਵਾਵੇ,
ਔਰ ਇਨ੍ਹਾਂ ਨੇ ਉਨ੍ਹਾਂ ਦੇ ਹੱਥਾਂ ਵਿਚ ਸ਼ਸਤਰ ਫੜਾ ਦਿੱਤੇ ਨੇ। ਖਾਲਸਾ ਬਣਾ ਕੇ ਸਿੰਘ ਸਜਾ ਕੇ ਖੰਡੇ ਦੀ ਪੌਲ ਚਕਾਣ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਨੂੰ ਸ਼ਸਤਰ ਪਕੜਾ ਦਿੱਤੇ, ਸ਼ਸਤਰ ਧਾਰੀ ਬਣਾ ਦਿੱਤਾ।
ਮਾਰਨ ਮਰਨ ਉਪਦੇਸ਼ ਦ੍ਰਿੜਾਵੇ,
ਮਾਰਨ ਤੇ ਮਰਨ ਦਾ ਉਪਦੇਸ਼ ਉਨ੍ਹਾਂ ਨੂੰ ਦ੍ਰਿੜਾਉਂਦੇ ਨੇ। ਰੋਜ਼ ਉਨ੍ਹਾਂ ਦੇ ਦਰਵਾਜੇ ਤੇ ਪੜਿਆ ਜਾਂਦਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ, ਹਰ ਵੇਲੇ ਉਨ੍ਹਾਂ ਦੇ ਘਰ ਦੇ ਵਿਚ ਮਰਨ ਮਰਾਣ ਦਾ ਉਪਦੇਸ਼ ਦਿੱਤਾ ਜਾਂਦਾ ਹੈ।
ਕਹੇ ਤੁਰਕ ਸੋਂ ਬੈਰ ਕਰੀਜੈ,
ਗੁਰੂ ਜੀ ਕਹਿੰਦੇ ਨੇ ਤੁਰਕਾਂ ਨਾਲ ਬੈਰ ਕਰਨਾ, ਭੜਕਾ ਰਹੇ ਨੇ ਨਾ ਸੂਬੇਦਾਰ ਨੂੰ ਰਾਜਾ ਭੀਮ ਚੰਦ। ਕਹਿੰਦਾ ਜੀ ਗੁਰੂ ਜੀ ਇਹ ਉਪਦੇਸ਼ ਦਿੰਦੇ ਨੇ ਆਪਣੇ ਸਿੱਖਾਂ ਨੂੰ ਕਿ ਤੁਸੀਂ ਤੁਰਕਾਂ ਦੇ ਨਾਲ ਵੈਰ ਰਚਣਾ ਹੈ, ਵੈਰ ਕਰਨਾ ਹੈ।
ਦਿੱਲੀ ਆਦਿ ਦੇਸ਼ ਸਭ ਲੀਜੈ,
ਦਿੱਲੀ ਆਦਿ ਸਾਰਾ ਦੇਸ਼ ਤੁਸੀਂ ਲੈ ਲੈਣਾ, ਇਹਦੇ ਤੁਸੀਂ ਰਾਜੇ ਹੋਣਾ, ਤੁਸੀਂ ਬਾਦਸ਼ਾਹ ਹੋਣਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ।
ਖੱਤਰੀ ਅਰ ਬੈਸ਼ ਸੁਦਰ ਗਨ,
ਜਿਹੜੀ ਤੁਸੀਂ ਫੌਜ ਪੁੱਛੀ ਹੈ ਵੀ ਕਿਹੜੀ ਬਰਾਦਰੀ ਦੀ ਆ ਉਹਨਾਂ ਕੋਲ, ਇੱਕ ਬਰਾਦਰੀ ਹੋਵੇ ਤੇ ਦੱਸੀਏ, ਛੀਂਬੇ ਨਾਈ ਝੀਵਰ ਬ੍ਰਾਹਮਣ ਛੱਤਰੀ ਸ਼ੂਦਰ ਵੈਸ਼, ਪਤਾ ਨੀ ਕਿਹੜੀਆਂ ਕਿਹੜੀਆਂ ਜਾਤਾਂ ਨੇ ਜਿਹੜੀਆਂ ਇਕੱਠੀਆਂ ਕਰਕੇ ਉਹਨਾਂ ਨੇ ਸਾਰੀ ਫੌਜ ਤਿਆਰ ਕੀਤੀ ਹੋਈ ਹੈ।
ਇੱਕ ਥਲ ਸਭ ਨੇ ਚਾਵਤ ਹੈ ਭੰਨ,
ਔਰ ਫਿਰ ਇੱਕੋ ਜਗ੍ਹਾ ਦੇ ਉੱਤੇ ਸਾਰਿਆਂ ਨੂੰ ਇਕੱਠਾ ਲੰਗਰ ਛਕਾਉਂਦੇ ਨੇ। ਇਹ ਨਹੀਂ ਕਿਸੇ ਨਾਲ ਕੋਈ ਵਿਤਕਰਾ ਭੇਦਭਾਵ ਦੀ ਬਿਰਤੀ ਨਹੀਂ ਰੱਖਦੇ, ਸਭ ਨੂੰ ਇੱਕੋ ਜਗ੍ਹਾ ਤੇ ਬਿਠਾ ਕੇ ਸਭ ਨੂੰ ਇੱਕੋ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦੇ ਨੇ।
ਪੂਰ ਬਲੀ ਮਿਰ ਜਾਦ ਤੇ ਆਗੇ,
ਸਾਡੀ ਮਰਿਆਦਾ ਜਿਹੜੀ ਹਿੰਦੂ ਧਰਮ ਦੀ ਇਹ ਹੈ ਵੀ ਬ੍ਰਾਹਮਣ ਵੱਖਰੇ ਬਹਿ ਕੇ ਖਾਂਦੇ ਨੇ, ਛਤਰੀਆਂ ਦੀ ਪੰਗਤ ਵੱਖਰੀ ਲੱਗਦੀ ਹੈ, ਸ਼ੂਦਰ ਵੈਸ਼ਾਂ ਨੂੰ ਤਾਂ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ। ਪਰ ਇਨ੍ਹਾਂ ਨੇ ਸਾਡੀ ਜਿਹੜੀ ਉਹ ਪਹਿਲੀ ਮਰਿਆਦਾ ਚੱਲਦੀ ਸੀ ਉਹ ਸਾਰੀ ਖਤਮ ਕਰ ਦਿੱਤੀ ਹੈ।
ਦਿਲ ਕਤਰੀ ਅਰ ਪੂਰਬਲੀ ਮਿਲ ਜਾਦ ਤੇ ਆਗੇ, ਸਿਰ ਪਰ ਕੇਸ ਕਾਚੀ ਅਨਰਾਗੇ,
ਪੂਰਬਲੀ ਮਰਿਆਦਾ ਤਿਆਗ ਕੇ ਫਿਰ ਸਿਰ ਦੇ ਉੱਤੇ ਕੇਸ ਰੱਖਣੇ ਸ਼ੁਰੂ ਕਰਾ ਦਿੱਤੇ ਇਨ੍ਹਾਂ ਨੇ। ਕੇਸਾਂ ਅਸੀਂ ਮੁੰਡਨ ਕਰਾਉਣੇ, ਕੇਸ ਰਖਾਂਦੇ ਨੇ, ਅਸੀਂ ਧੋਤੀਆਂ ਬੰਨਦੇ ਆ, ਤੇੜ ਕਛਹਿਰਾ ਧਾਰਨ ਕਰਵਾਉਂਦੇ ਨੇ।
ਇੱਕ ਵਾਰ ਹਮਕੋ ਬੁਲਵਾਏ,
ਸੂਬੇਦਾਰ ਜੀ ਇੱਕ ਵਾਰੀ ਤਾਂ ਗੁਰੂ ਜੀ ਨੇ ਸਾਨੂੰ ਵੀ ਸੱਦਿਆ ਸੀ, ਸਾਨੂੰ ਵੀ ਉਹਨਾਂ ਨੇ ਆਪਣੇ ਕੋਲ ਬੁਲਾਇਆ ਸੀ।
ਇਤਕ ਗਿਰਪਤੀ ਦਰਸ਼ਨ ਪਾਏ,
ਸਾਡੇ ਵਿੱਚੋਂ ਕਈ ਪਹਾੜੀ ਰਾਜੇ ਚੱਲ ਕੇ ਉਹਨਾਂ ਨੂੰ ਮਿਲੇ ਸਨ।
ਕਹੋ ਖਾਲਸਾ ਤੁਮ ਹੋਏ ਜਾਵੋ,
ਸਾਨੂੰ ਗੁਰੂ ਜੀ ਨੇ ਕਿਹਾ ਸੀ ਵੀ ਤੁਸੀਂ ਖਾਲਸਾ ਸੱਜ ਜਾਓ, ਤੁਸੀਂ ਖਾਲਸਾ ਬਣ ਜਾਓ,
ਦੇਸ਼ ਵਿਦੇਸ਼ ਰਾਜ ਸਭ ਪਾਵੋ,
ਦੇਸ਼ਾਂ ਵਿਦੇਸ਼ਾਂ ਦਾ ਸਾਰਾ ਰਾਜ ਅਸੀਂ ਤੁਹਾਨੂੰ ਦੇ ਦਿਆਂਗੇ। ਇਹ ਗੱਲ ਗੁਰੂ ਜੀ ਨੇ ਸਾਨੂੰ ਕਹੀ ਸੀ, ਸਾਨੂੰ ਸੱਦ ਕੇ ਗੁਰੂ ਪਾਤਸ਼ਾਹ ਨੇ ਤਾਂ ਭਲਾ ਹੀ ਸੋਚਿਆ ਸੀ ਵੀ ਹੁਣ ਜੀਜੜੀਆਂ ਕੱਢ ਕੇ ਰਾਜ ਕਰ ਦਿਓ, ਮੁੜ ਕੇ ਸੁਤੰਤਰ ਹੋ ਕੇ ਰਾਜ ਕਰੋਗੇ ਜੇ ਸਾਡਾ ਕਹਾ ਮੰਨੋਗੇ। ਹੁਣ ਤੁਸੀਂ ਗੁਲਾਮ ਹੋਏ, ਰਾਜ ਨਹੀਂ ਹੈ, ਇਹ ਤਾਂ ਗੁਲਾਮੀ ਹੈ। ਕਿਸੇ ਦਾ ਦਿੱਤਾ ਰਾਜ ਪਰ ਕੇ ਪ੍ਰਾਪਤ ਕਰਕੇ ਉਸ ਰਾਜ ਨੂੰ ਭੋਗਣਾ, ਉਹ ਰਾਜ ਥੋੜੀ ਹੈ। ਰਾਜ ਤਾਂ ਉਹ ਹੈ ਜਿਹੜਾ ਆਪਣੇ ਬਲ ਦੇ ਨਾਲ ਲਿਆ ਜਾਏ, ਆਪਣੀ ਤਾਕਤ ਦੇ ਨਾਲ ਲਿਆ ਜਾਏ। ਮਹਾਰਾਜ ਜੀ ਵੀ ਕਹਿੰਦੇ ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਜਿਹੜਾ ਆਪਣੇ ਬਲ ਨਾਲ ਲਿਆ ਜਾਏ ਉਹ ਰਾਜ ਹੁੰਦਾ, ਦੂਜਾ ਤਾਂ ਭੀਖ ਹੀ ਹੁੰਦਾ। ਜਿਹੜਾ ਕੋਈ ਦੇ ਦੇਣਾ ਵੀ ਲੈ ਇੰਨਾ ਕੁ ਇਲਾਕਾ ਤੈਨੂੰ ਦਿੱਤਾ, ਆ ਇਲਾਕਾ ਤੈਨੂੰ ਦਿੱਤਾ, ਉਹ ਤਾਂ ਭੀਖ ਹੈ। ਉਹ ਇਸ ਕਰਕੇ ਮਹਾਰਾਜ ਜੀ ਤਾਂ ਉਹ ਰਾਜ ਦੇਣਾ ਚਾਹੁੰਦੇ ਸਨ ਇਹਨਾਂ ਨੂੰ। ਇਹ ਹੁਣ ਕਹਿ ਰਿਹਾ, ਕਹਿੰਦਾ ਜੀ ਗੁਰੂ ਜੀ ਸਾਨੂੰ ਸੱਦ ਕੇ ਭੜਕਾਉਂਦੇ ਸਨ, ਕਹਿੰਦੇ ਸਨ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦਾ ਰਾਜ ਦੇ ਦਿਆਂਗੇ ਜੇ ਤੁਸੀਂ ਖਾਲਸਾ ਬਣ ਜਾਓ।
ਜਬ ਗੱਤੇ ਆਦਕ ਮੈਂ ਪਾਲਾ ਸਗਰੇ ਦੇ ਤੋ ਮੈਂ ਕੋ ਹਾਲਾ।
ਇੱਥੋਂ ਤੱਕ ਉਹਨਾਂ ਨੇ ਸਾਨੂੰ ਕਿਹਾ ਕਿ ਔਰੰਗਜ਼ੇਬ ਬਾਦਸ਼ਾਹ ਵੀ ਤੁਹਾਡੇ ਕੋਲ ਟੈਕਸ ਭਰਿਆ ਕਰੇਗਾ ਜੇ ਤੁਸੀਂ ਮੇਰੀ ਗੱਲ ਮੰਨ ਲਓ। ਔਰੰਗਜ਼ੇਬ ਤੇ ਹੋਰ ਜਿੰਨੇ ਨਵਾਬ ਨੇ, ਜਿੰਨੇ ਸੂਬੇਦਾਰ ਨੇ, ਭਾਵੇਂ ਉਹ ਦਿੱਲੀ ਦਾ ਸੂਬੇਦਾਰ ਹੈ, ਭਾਵੇਂ ਕਿਸੇ ਵੀ ਦੇਸ਼ ਦੇ ਇਲਾਕੇ ਦਾ ਹੈ, ਉਹ ਸਾਰੇ ਤੁਹਾਡੇ ਅੱਗੇ ਆ ਕੇ ਮਾਮਲਾ ਤਾਰਿਆ ਕਰਨਗੇ, ਹਾਲਾ ਭਰਿਆ ਕਰਨਗੇ।
ਰੰਗ ਸੰਗ ਜੰਗ ਕੋ ਕਰੀਏ।
ਉਹਨਾਂ ਇਹ ਵੀ ਕਿਹਾ ਕਿ ਤੁਸੀਂ ਮੇਰੇ ਨਾਲ ਰਲੋ, ਆਪਾਂ ਰਲ ਕੇ ਔਰੰਗਜ਼ੇਬ ਬਾਦਸ਼ਾਹ ਨਾਲ ਜੰਗ ਲੜਾਂਗੇ।
ਅਤਰ ਆਪਣੇ ਸਿਰ ਪਰ ਧਰੀਏ।
ਇਹ ਸਾਡੇ ਦੁਸ਼ਮਣ ਨੇ, ਇਹਨਾਂ ਦੁਸ਼ਮਣਾਂ ਨੂੰ ਆਪਾਂ ਲੜ ਕੇ ਮਾਰਨਾ ਹੈ।
ਦਿੱਲੀ ਨਾਥ ਅਤੇ ਉਹ ਪਿਤ ਮੇਰਾ ਸੋ ਬਲ ਕਰ ਲਹਿ ਬਦ ਬੈਰਾ।
ਦਿੱਲੀ ਦੇ ਰਾਜੇ ਬਾਦਸ਼ਾਹ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਮਾਰਿਆ, ਉਹ ਬਦਲਾ ਅਸੀਂ ਬਾਦਸ਼ਾਹ ਔਰੰਗਜ਼ੇਬ ਕੋਲੋਂ ਲੈਣਾ, ਔਰ ਜਿਹੜਾ ਰਾਜ ਭਾਗ ਦਾ ਛਤਰ ਆ ਉਹ ਤੁਹਾਡੇ ਸਿਰ ਦੇ ਉੱਤੇ ਝੁਲਾਵਾਂਗੇ ਜੇ ਤੁਸੀਂ ਸਾਡਾ ਕਿਹਾ ਮੰਨ ਲਓ।
ਇਤਕ ਇਰਾਦਾ ਸਤਿਗੁਰ ਕਰਿਓ।
ਇਹ ਸੂਬੇਦਾਰ ਇਹੋ ਜਿਹਾ ਇਰਾਦਾ ਬਣਾਇਆ ਹੋਇਆ ਗੁਰੂ ਜੀ ਨੇ, ਏਦਾਂ ਦੇ ਇਰਾਦੇ ਉਹਨਾਂ ਨੇ ਆਪਣੇ ਅੰਦਰ ਬਣਾਏ ਹੋਏ ਨੇ।
ਕਾ ਨਾਮ ਤੇ ਮਨ ਬੋ ਡਰਿਓ।
ਪਰ ਅਸੀਂ ਜਦੋਂ ਬਾਦਸ਼ਾਹ ਦਾ ਨਾਂ ਸੁਣਿਆ ਵੀ ਉਹ ਬਾਦਸ਼ਾਹ ਨਾਲ ਲੜਨਾ ਚਾਹੁੰਦੇ ਨੇ, ਇਹ ਸੁਣ ਕੇ ਸਾਡੇ ਮਨ ਡਰ ਗਏ, ਸਾਡੇ ਹਿਰਦੇ ਡਰ ਗਏ ਬਾਦਸ਼ਾਹ ਦਾ ਨਾਂ ਸੁਣਦਿਆਂ।
ਹਮ ਤੋ ਸੁਨਤ ਸਦਨ ਉੱਠ ਗਏ ਪਿੱਛੇ ਚਾਰ ਬਰਨ ਸਿੱਖ ਪਏ।
ਅਸੀਂ ਤਾਂ ਉੱਠ ਕੇ ਗੁਰੂ ਜੀ ਕੋਲੋਂ ਘਰ ਚਲੇ ਗਏ ਵਾਪਸ ਇਨਕਾਰ ਕਰਕੇ ਕਿ ਅਸੀਂ ਨਹੀਂ ਲੜ ਸਕਦੇ, ਪਰ ਪਿੱਛੋਂ ਬਾਅਦ ਵਿਚ ਉਨ੍ਹਾਂ ਨੇ ਚਾਰ ਵਰਨਾਂ ਦੇ ਲੋਕਾਂ ਨੂੰ ਆਪਣਾ ਸਿੱਖ ਬਣਾ ਲਿਆ, ਉਨ੍ਹਾਂ ਦੀ ਫੌਜ ਤਿਆਰ ਕਰ ਲਈ, ਉਨ੍ਹਾਂ ਦਾ ਖਾਲਸਾ ਤਿਆਰ ਕਰ ਲਿਆ।
ਸੋ ਚਾਹਤ ਹੈ ਬੈਰ ਵਧਾਇਓ।
ਉਹ ਹੁਣ ਚਾਹੁੰਦੇ ਨੇ ਤੁਹਾਡੇ ਨਾਲ ਵੈਰ ਵਧਾਇਆ, ਉਹ ਤੁਹਾਡੇ ਨਾਲ ਹੁਣ ਲੜਨਾ ਚਾਹੁੰਦੇ ਹਨ।
ਤੁਮਾਰੇ ਸੰਗ ਰਸਾਇਓ।
ਔਰ ਰੋਸ ਵਿਚ ਆ ਕੇ, ਕ੍ਰੋਧ ਵਿਚ ਆ ਕੇ ਤੁਹਾਡੇ ਨਾਲ ਲੜਨਾ ਚਾਹੁੰਦੇ ਹਨ।
ਯਾ ਤੇ ਆਪ ਜਾਨੀ ਹੈ ਨਿਕਿਓ।
ਇਸ ਕਰਕੇ ਹੁਣ ਇਹ ਗੱਲ ਤੁਸੀਂ ਆਪਣੇ ਮਨ ਵਿਚ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣ ਲੋ।
ਇਸ ਬਿਦ ਕੋ ਐਸ ਪਤ ਤੁਸੀਂ ਕੋ।
ਇਸ ਤਰ੍ਹਾਂ ਦੇ ਸੂਰਮੇ ਨੇ, ਉਨ੍ਹਾਂ ਦੇ ਕੋਲ ਕੋਈ ਇਕ ਜਾਤੀ ਦੇ ਇਕ ਬਰਾਦਰੀ ਦੇ ਸੂਰਮੇ ਨਹੀਂ ਹਨ, ਉਨ੍ਹਾਂ ਕੋਲ ਕਈ ਜਾਤਾਂ ਦੇ ਛੀਂਬੇ ਚੀਵਰ ਨਾਈ ਜਿਹੜੇ ਨੇ ਉਹ ਇਕੱਠੇ ਕਰਕੇ ਉਹਨਾਂ ਦੀਆਂ ਫੌਜਾਂ ਉਹਨਾਂ ਬਣਾਈਆਂ ਹੋਈਆਂ ਨੇ।
ਮਾਰਨ ਮਰਨ ਜਹਾਂ ਕਹਿ ਕਰੈ ਥੋੜ ਬਹੁਤ ਕੀ ਕਾਨ ਨਾ ਧਰੈ।
ਉਹ ਮਾਰਨਾ ਤੇ ਮਰਨਾ ਜਾਣਦੇ ਨੇ ਹਰ ਵੇਲੇ, ਥੋੜਿਆਂ ਬਹੁਤਿਆਂ ਦੀ ਕਾਣ ਕਨੋੜ ਨਹੀਂ ਕਰਦੇ ਵੀ ਕਿੰਨੀ ਫੌਜ ਆ ਕਿੰਨੀ ਨਹੀਂ, ਇਹ ਗਿਣਤੀ ਤਾਂ ਕਰਦੇ ਹੀ ਨਹੀਂ। ਉਹ ਜਿੰਨੀ ਮਰਜ਼ੀ ਫੌਜ ਆ ਜਾਏ ਵੇਖ ਕੇ ਇਹੀ ਕਹਿੰਦੇ ਨੇ ਨਿਸ਼ਚੈ ਕਰੇ ਆਪਣੀ ਜੀਤ ਕਰੋ। ਜਿੰਨੀ ਮਰਜ਼ੀ ਫੌਜ ਆ ਜਾਏ ਵੇਖ ਕੇ ਇਹੀ ਕਹਿੰਦੇ ਨੇ ਨਿਸ਼ਚੈ ਕਰੇ ਆਪਣੀ ਜੀਤ ਕਰੋ। ਮਾਰਨ ਮਰਨ ਦਾ ਭੈ ਉਹਨਾਂ ਦੇ ਅੰਦਰ ਨਹੀਂ ਹੈ।
ਦਿਨ ਪ੍ਰਵਧਤ ਜਾਤ ਤੇ ਪੰਥਾ।
ਉਹਨਾਂ ਦਾ ਇਹ ਪੰਥ ਦਿਨ ਪ੍ਰਤੀ ਦਿਨ ਸੂਬੇਦਾਰ ਜੀ ਵਧਦਾ ਚਲਿਆ ਜਾ ਰਿਹਾ।
ਮੈਂ ਸਮਝਾਏ ਕਈ ਸਭ ਸੰਤਾ।
ਔਰ ਮੈਂ ਤੁਹਾਨੂੰ ਇਹ ਸਾਰੀ ਗੱਲ ਸਮਝਾ ਦਿੱਤੀ ਹਾਲੇ, ਕਿਉਂਕਿ ਉਹ ਸਾਡੇ ਨਾਲ ਵੈਰ ਕਰ ਰਹੇ ਨੇ। ਉਹ ਦਿਨ ਦੂਰ ਨਹੀਂ ਜਦੋਂ ਫੌਜ ਲੈ ਕੇ ਨਗਾਰੇ ਵਜਾਉਂਦੇ ਇੱਥੇ ਦਿੱਲੀ ਤੱਕ ਵੀ ਆ ਪਹੁੰਚਣਗੇ।
ਹਮ ਸੋ ਮੈਰ ਥੋੜੀ ਹੈ ਸੋ ਵਿਰੋਧ ਦਿੱਲੀ ਸਨ ਕਹੈ।
ਸਾਡੇ ਨਾਲ ਤਾਂ ਉਹਨਾਂ ਦਾ ਕੋਈ ਬਹੁਤਾ ਵਿਰੋਧ ਨਹੀਂ ਹੈ ਸੂਬੇਦਾਰ ਜੀ, ਉਹਨਾਂ ਦਾ ਅਸਲੀ ਵਿਰੋਧ ਤਾਂ ਤੁਹਾਡੇ ਨਾਲ ਦਿੱਲੀ ਨਾਲ ਹੈ, ਅਸਲੀ ਦੁਸ਼ਮਣੀ ਤਾਂ ਉਹਨਾਂ ਦੀ ਤੁਹਾਡੇ ਦਿੱਲੀ ਤਖਤ ਦੇ ਨਾਲ ਹੈ।
ਦੇਸ਼ ਫਤੂਰ ਉਠਾਵੇ।
ਇਸ ਪ੍ਰਤੀ ਉਹਨਾਂ ਨੇ ਦੇਸ਼ ਵਿਚ ਫਤੂਰ ਉਠਾਉਣਾ ਹੈ।
ਲੁੱਟੈ ਕੁੱਟੈ ਬਸਨ ਨਾ ਪਾਵੇ।
ਉਹਨਾਂ ਨੇ ਲੁੱਟਣਾ ਕੁੱਟਣਾ ਤੇ ਕਿਸੇ ਨੂੰ ਰਹਿਣ ਨਹੀਂ ਦੇਣਾ, ਸਾਰਾ ਦੇਸ਼ ਉਜਾੜ ਕੇ ਰੱਖ ਦੇਣਾ ਜੇ ਇਹੀ ਆਲਮ ਰਿਹਾ।
ਸ਼ਾਹ ਸੱਚ ਕਿਉਂ ਕਰੋ ਨਾ ਜੰਗ।
ਤੁਸੀਂ ਬਾਦਸ਼ਾਹ ਦੇ ਬਾਦਸ਼ਾਹ ਨਾਲ ਮੈਨੂੰ ਸਾਨੂੰ ਇਹੀ ਕਹਿੰਦੇ ਸਨ ਕਿ ਤੁਸੀਂ ਬਾਦਸ਼ਾਹ ਨਾਲ ਕਿਉਂ ਨਹੀਂ ਜੰਗ ਲੜਦੇ।
ਯਾ ਤੇ ਬੈਰ ਭਰਿਓ ਹਮ ਸੰਗ।
ਅਸੀਂ ਆਖਿਆ ਸੀ ਨਹੀਂ ਲੜਨਾ, ਬਸ ਇਸੇ ਕਰਕੇ ਸਾਡੇ ਨਾਲ ਵੈਰ ਕਰਦੇ ਨੇ। ਵੇਖੋ ਰਾਜੇ ਕਿਵੇਂ ਗੱਲਾਂ ਬਣਾਉਂਦੇ। ਕਹਿੰਦੇ ਜੀ ਉਹ ਸਾਨੂੰ ਕਹਿੰਦੇ ਸੀ ਬਾਦਸ਼ਾਹ ਨਾਲ ਲੜੋ, ਅਸੀਂ ਨਾ ਕਰ ਦਿੱਤੀ, ਸਾਡੇ ਨਾਲ ਵੈਰ ਕਰਨ ਲੱਗ ਪਏ ਇੱਥੋਂ ਹੀ। ਇਸੇ ਗੱਲ ਦਾ ਸਾਡੇ ਨਾਲ ਹੁਣ ਉਹ ਵੈਰ ਕਰਦੇ ਨੇ।
ਇਸ ਦਿਨ ਟਿਕਣ ਦੇਸ ਕਿਸ ਨਾਏ,
ਰਾਤ ਦਿਨ ਸਾਡੇ ਵਿੱਚੋਂ ਕਿਸੇ ਨੂੰ ਟਿਕਣ ਨਹੀਂ ਦਿੰਦੇ।
ਖੇਤੀ ਹੈ ਨਾ ਖੇਤ ਕੇ ਮਾਈ,
ਸਾਡੇ ਖੇਤਾਂ ਵਿੱਚ ਖੇਤੀ ਨਹੀਂ ਹੁੰਦੀ, ਸਾਡੀਆਂ ਫਸਲਾਂ ਉਜਾੜ ਕੇ ਤਹਿਸ ਨਹਿਸ ਕਰ ਦਿੰਦੇ ਨੇ, ਸਾਡੇ ਪਤਾ ਨੀ ਕਿੰਨੇ ਕ ਨਗਰ ਉਜਾੜ ਦਿੱਤੇ ਨੇ ਉਹਨਾਂ ਨੇ।
ਅਬ ਸਹਾਇਤਾ ਕਰੋ ਹਮਾਰੀ,
ਤੁਸੀਂ ਸਾਡੀ ਸਹਾਇਤਾ ਕਰੋ, ਤੁਸੀਂ ਸਾਡੀ ਮਦਦ ਕਰੋ, ਹੁਣ ਹੋਰ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ।
ਚਲੇ ਆਏ ਸਭ ਸ਼ਰਨ ਤੁਮਾਰੀ,
ਸਾਰੇ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਏ ਹਾਂ।
ਕਰ ਅਨੰਦਪੁਰ ਕੋ ਦਿਓ ਛੁਟਾਏ, ਸੰਕਟ ਸਗਰ ਸਭ ਮਿਟ ਜਾਏ।
ਇੱਕ ਵਾਰ ਤੁਸੀਂ ਕਿਲਾ ਆਨੰਦਗੜ੍ਹ ਸਾਹਿਬ ਦਾ ਉਹਨਾਂ ਕੋਲੋਂ ਛੁਡਾ ਦਿਓ, ਬਾਕੀ ਜਿਤਨੇ ਸੰਕਟ ਨੇ ਉਹ ਸਾਰੇ ਮਿਟ ਜਾਣਗੇ। ਜੋ ਕਿਲਾ ਛੱਡ ਦੇਣਗੇ ਆਨੰਦਗੜ੍ਹ ਸਾਹਿਬ ਦਾ, ਤੇ ਉਹਦੇ ਨਾਲ ਸਾਡੇ ਸਾਰੇ ਸੰਕਟ ਮਿਟ ਜਾਣਗੇ, ਸਾਡੇ ਸਾਰੇ ਦੁੱਖ ਮਿਟ ਜਾਣਗੇ। ਵਾਰ ਵਾਰ ਸੂਬੇਦਾਰਾਂ ਅੱਗੇ ਬੇਨਤੀਆਂ ਕਰਕੇ, ਸੂਬੇਦਾਰਾਂ ਨੂੰ ਨਾਲ ਲੈ ਕੇ ਪਹਾੜੀ ਰਾਜੇ ਫੌਜਾਂ ਦੀ ਤਿਆਰੀ ਕਰਕੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।